ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਰਹਾਓ ਸੁੰਦਰ ਸੁਗੜ ਸੂਰ ਸੋ ਬੀਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬਹੁੜਨਾ ਜੋ ਨੀਤਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਜਬਰ ਸ਼ਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਮਿਹਰਮਤ ਕੀਤੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜੋ ਆਪਾਂ ਇਸ ਪਾਵਨ ਅਸਥਾਨ 'ਤੇ ਜਿਸ ਧਰਤੀ ਵਾਸਤੇ ਸਾਧ ਸੰਗਤ ਸਮੁੱਚੇ ਵਿਸ਼ਵ ਵਰਲਡ ਦੇ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਿਰਾਜ ਰਹੇ ਹਨ ਉਹਨਾਂ ਦੀ ਨਿਤਾ ਪ੍ਰਤੀ ਅਰਦਾਸ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਤਿਗੁਰੂ ਉਹਨਾਂ ਨੂੰ ਬਖਸ਼ਿਸ਼ ਕਰਨ। ਸਤਿਗੁਰੂ ਜੀ ਦਾ ਸ਼ੁਕਰਾਨਾ ਹੈ ਆਪਾਂ ਸਾਰਿਆਂ ਨੂੰ ਇਸ ਭਾਗ ਪ੍ਰਾਪਤ ਹੋਇਆ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਵਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮਲ ਜਾਏ ਨਾਹੀਐ ਰਾਮਦਾਸ ਸਰ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅਸਥਾਨ ਤੋਂ ਜੋ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨਿਤਾ ਪ੍ਰਤੀ ਮਰਿਆਦਾ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਲ ਮਿਲ ਕੇ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਪਾਵਨ ਸ਼ਬਦ ਦਾ ਪਾਠ ਬਹੁਤ ਹੀ ਆਦਰ ਸਤਿਕਾਰ ਨਾਲ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਆਪ ਜੀਆਂ ਨੇ ਹੁਣੇ ਹੀ ਸਰਵਣ ਕੀਤਾ ਹੈ। ਦੇਵ ਗੰਧਾਰੀ ਰਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ ਪਾਵਨ ਪਵਿੱਤਰ ਸ਼ਬਦ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 531 ਉੱਤੇ ਸਮਾਹਿਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਆਪੋ ਆਪਣੀ ਸੁਰਤ ਜੋੜੀਏ। ਇੱਕ ਵਾਰ ਕਰੋ ਕਿਰਪਾਲਤਾ, ਜਿੰਨੇ ਵੀ ਸਰੀਰ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਦੇਸ਼ ਵਿਦੇਸ਼ ਦੇ ਅੰਦਰ ਇੰਟਰਨੈੱਟ ਦੇ ਮਾਧਿਅਮ ਰਾਹੀਂ ਜੁੜੇ ਹੋ, ਆਪੋ ਆਪਣੀ ਹਾਜ਼ਰੀ ਲਾਓ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰ ਜੀ ਨੇ ਪਹਿਲੀ ਪੰਕਤੀ ਦੇ ਅੰਦਰ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਕਿਹਾ, ਔਰ ਦੂਸਰੀ ਪੰਕਤੀ ਦੇ ਅੰਦਰ ਲਿਵ ਲਾਉਣ ਵਾਸਤੇ ਕਿਹਾ। ਦੋ ਚੀਜ਼ਾਂ ਦਾ ਬੜਾ ਗਹਿਰਾ ਸੰਪਰਕ ਹੈ, ਧਰਮ ਦੀ ਦੁਨੀਆ ਦੇ ਅੰਦਰ, ਅਧਿਆਤਮ ਦੀ ਦੁਨੀਆ ਦੇ ਅੰਦਰ। ਗਾਉਣਾ ਵੀ ਜ਼ਰੂਰੀ ਹੈ, ਔਰ ਉਸ ਤੋਂ ਵੀ ਜ਼ਰੂਰੀ ਸਾਧ ਸੰਗਤ ਉਸ ਰਸਨਾ ਤੋਂ ਗਾਏ ਹੋਏ ਸ਼ਬਦ ਦੀ ਲਿਵ ਵੱਲ ਦੇ ਪਾਸੇ ਸੁਰ ਤੁਰਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਲਿਵ ਦਾ, ਸੁਰਤ ਦਾ, ਦਿਲ ਦਾ, ਧਿਆਨ ਦਾ ਬਹੁਤ ਜ਼ਿਕਰ ਕੀਤਾ ਹੈ। ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ, ਬਹੁਤ ਭਾਗਾਂ ਵਾਲੇ ਹੋ। ਦੁਨੀਆ ਵਿੱਚ ਐਸਾ ਕੋਈ ਇੰਸਟੀਟਿਊਟ, ਕੋਈ ਐਸੀ ਜੋਬ ਨਹੀਂ ਹੈ ਜਿੱਥੇ ਬੰਦਾ ਸਰੀਰ ਕਰਕੇ ਜਾਵੇ ਅਤੇ ਉਹਦੀ ਹਾਜ਼ਰੀ ਨਾ ਲੱਗੇ। ਹੁਣ ਤਾਂ ਸਿਗਨੇਚਰ ਕਰਨੇ ਨਹੀਂ ਨਾ ਪੈਂਦੇ ਹਾਜ਼ਰੀ ਲਾਉਣ ਵਾਸਤੇ, ਹੁਣ ਤਾਂ ਕੰਪਿਊਟਰ ਸਿਸਟਮ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਤੁਸੀਂ ਉਸ ਇੰਸਟੀਟਿਊਟ ਵਿੱਚ ਐਂਟਰ ਕਰਦੇ ਹੋ, ਸਿਰਫ ਆਪਣਾ ਥੰਮ ਲਾਉਣਾ ਹੈ, ਅੰਗੂਠਾ ਲਾਉਣਾ ਹੈ, ਔਰ ਤੁਹਾਡੀ ਹਾਜ਼ਰੀ ਲੱਗ ਜਾਂਦੀ ਵੀ ਕਿੰਨੇ ਵੱਜ ਕੇ ਕਿੰਨੇ ਮਿੰਟ ਕਿੰਨੇ ਸਕਿੰਟ 'ਤੇ ਬੰਦਾ ਹਾਜ਼ਰ ਹੋਇਆ। ਇਸ ਤਰ੍ਹਾਂ ਦਾ ਕੋਈ ਇੰਸਟੀਟਿਊਟ, ਕੋਈ ਜੋਬ, ਕੋਈ ਸਕੂਲ, ਕਾਲਜ ਨਹੀਂ ਜਿੱਥੇ ਸਰੀਰ ਕਰਕੇ ਕੋਈ ਪਹੁੰਚ ਜਾਏ ਅਤੇ ਉਹਦੀ ਪ੍ਰੈਜੈਂਟ ਨਾ ਲੱਗੇ। ਪਰ ਸਾਧ ਸੰਗਤ, ਅਧਿਆਤਮ ਦੀ, ਧਰਮ ਦੀ ਦੁਨੀਆ ਬਿਲਕੁਲ ਸੰਸਾਰ ਨਾਲੋਂ ਵੱਖਰੀ ਹੈ। ਇੱਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਜਿੱਥੇ ਸਰੀਰ ਕਰਕੇ ਆਉਣ ਵਾਸਤੇ ਕਿਹਾ ਨਾ, ਉੱਥੇ ਸਭ ਨਾਲੋਂ ਕੀਮਤੀ ਚੀਜ਼ ਕਹੀ ਕਿ ਭਾਈ ਤੇਰੀ ਸੁਰਤ ਕਰਕੇ ਹਾਜ਼ਰੀ ਲੱਗਣੀ ਚਾਹੀਦੀ ਹੈ। ਜੇ ਸਰੀਰ ਹਾਜ਼ਰ ਹੈ, ਸੁਰਤ ਗੈਰ ਹਾਜ਼ਰ ਹੈ, ਗੁਰੂ ਨਾਨਕ ਦੇ ਘਰ ਵਿੱਚ ਗੈਰ ਹਾਜ਼ਰੀ ਹੋ ਸਕਦੀ ਹੈ। ਇੱਥੇ ਹਾਜ਼ਰ ਗੈਰ ਹਾਜ਼ਰ ਔਰ ਗੈਰ ਹਾਜ਼ਰ ਹਾਜ਼ਰ ਹੋ ਸਕਦੇ ਨੇ, ਇਹ ਇਤਿਹਾਸ ਦੇ ਸਰੋਤ ਨੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਤੁਸੀਂ ਪੁਰਬ ਮਨਾ ਕੇ ਹਟੇ ਹੋ, ਜਿੱਥੇ ਸੁਲਤਾਨਪੁਰ ਲੋਧੀ ਅਸਥਾਨ ਹੈ ਨਾ ਮਹਾਰਾਜ ਜੀ ਦਾ, ਇਹ ਸੁਲਤਾਨਪੁਰ ਲੋਧੀ ਜਿਹੜਾ ਸ਼ਹਿਰ ਹੈ ਤੁਹਾਡੀ ਨੌਲੇਜ ਵਿੱਚ ਹੋਏਗਾ, ਜਦੋਂ ਹਿੰਦੁਸਤਾਨ ਉੱਤੇ ਭਾਰਤ ਉੱਤੇ ਮਹਿਮੂਦ ਗਜ਼ਵਨੀ ਨੇ ਹਮਲੇ ਕੀਤੇ ਨਾ, ਤੀਜੇ ਹਮਲੇ ਵਿੱਚ ਉਹਨੇ ਇੱਕ ਆਪਣਾ ਜਰਨੈਲ ਘੱਲਿਆ ਜਿਹੜਾ ਕਾਬਲ ਤੋਂ ਚੱਲ ਕੇ ਆਇਆ, ਉਸ ਜਰਨੈਲ ਦਾ ਨਾਮ ਸੀ ਸੁਲਤਾਨ ਖਾਨ। ਉਹਨੇ ਆ ਕੇ ਇਸ ਧਰਤੀ ਉੱਤੇ ਨਗਰ ਵਸਾਇਆ, ਇਸ ਜਗ੍ਹਾ 'ਤੇ ਕਾਬਜ ਹੋਇਆ ਔਰ ਉਹਨੇ ਆਪਣੇ ਨਾਮ ਉੱਤੇ ਇਹ ਧਰਤੀ ਦਾ ਇਸ ਪਿੰਡ ਦਾ ਨਾਮ ਰੱਖਿਆ ਸੁਲਤਾਨਪੁਰ। ਲੋਧੀ ਉਹਦੀ ਅੱਗੇ ਵੰਸ਼ ਸੀ, ਉਹਨੇ ਲੋਧੀ ਰੱਖਿਆ। ਸੁਲਤਾਨ ਖਾਨ ਲੋਧੀ ਤੋਂ ਬਾਅਦ ਇਬਰਾਹੀਮ ਲੋਧੀ, ਦੌਲਤ ਖਾਨ ਲੋਧੀ, ਸਿਕੰਦਰ ਲੋਧੀ ਵਰਗੇ ਹਿੰਦੁਸਤਾਨ ਉੱਤੇ ਕਾਬਜ ਰਹੇ ਔਰ ਲੋਧੀਆਂ ਨੇ ਇੱਕ ਬਹੁਤ ਵੱਡਾ ਸ਼ਹਿਰ ਵੀ ਪੰਜਾਬ ਵਿੱਚ ਵਸਾਇਆ ਹੈ ਜਿਹਨੂੰ ਮਹਾਂਨਗਰ ਕਹਿੰਦੇ ਹੋ। ਲੁਧਿਆਣਾ ਸ਼ਹਿਰ ਵੀ ਲੋਧੀਆਂ ਦੇ ਰਾਜ ਦਾ ਵਸਿਆ ਹੋਇਆ। ਸੁਲਤਾਨਪੁਰ ਲੋਧੀ ਉਹਨੇ ਨਗਰ ਵਸਾਇਆ ਆਪਣੇ ਨਾਂ 'ਤੇ। ਦੌਲਤ ਖਾਂ ਲੋਧੀ ਜਦੋਂ ਉੱਥੋਂ ਦਾ ਨਵਾਬ ਰਿਹਾ, ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ ਹੈ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ 3 ਦਿਨ ਅਲੋਪ ਰਹਿੰਦੇ ਨੇ, 3 ਦਿਨਾਂ ਬਾਅਦ ਸੁਲਤਾਨਪੁਰ ਦੇ ਕਬਰਸਤਾਨ ਵਿੱਚੋਂ, ਸ਼ਮਸ਼ਾਨ ਘਾਟ ਵਿੱਚੋਂ ਹਜ਼ੂਰ ਇੱਕ ਸਦਾ ਦਿੰਦੇ ਨੇ, ਇੱਕ ਐਲਾਨ ਦਿੰਦੇ ਨੇ। ਉਹ ਐਲਾਨ ਪਹਿਲਾਂ ਇਹ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਇੱਕ ਨੇ ਸੁਣਿਆ, 20 ਨੇ ਸੁਣਿਆ, ਰੌਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਤਾਂ ਕਹਿੰਦੇ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ। ਸੁਭਾਵਿਕ ਸੀ, ਰਾਜ ਇਸਲਾਮਿਕ ਹੈ, ਉਹਨਾਂ ਤੱਕ ਗੱਲ ਪਹੁੰਚਣੀ ਸੀ। ਸ਼ਿਕਾਇਤ ਕਰਨ ਵਾਲਿਆਂ ਸ਼ਿਕਾਇਤ ਕੀਤੀ ਔਰ ਸਾਧ ਸੰਗਤ ਜਿਹੜੇ ਆਪਣੇ ਈਰਖਾ ਕਰਦੇ ਹੋਣ ਉਹ ਕਈ ਵਾਰ ਬੈਰ ਕੱਢਣ ਵਾਸਤੇ ਦੂਜੇ ਦੇ ਰਾਹੀਂ ਕੱਢਦੇ ਨੇ, ਸਿੱਧੇ ਨਹੀਂ ਕੱਢਣਗੇ। ਉਹ ਸਾਧ ਸੰਗਤ ਸ਼ਿਕਾਇਤੀ ਬਣ ਗਏ ਔਰ ਜਾ ਕੇ ਸ਼ਿਕਾਇਤ ਕਰਦੇ, ਉਹ ਕਹਿੰਦੇ ਜੀ ਸਾਡੀ ਗੱਲ ਛੱਡੋ ਹਿੰਦੂਆਂ ਦੀ, ਵੀ ਸਾਡਾ ਨਹੀਂ ਬਣਿਆ, ਸਾਡਾ ਜੰਜੂ ਨਹੀਂ ਪਾਇਆ, ਉਹਨੇ ਜੰਜੂ ਤੋਂ ਇਨਕਾਰ ਕਰ ਦਿੱਤਾ, ਉਹ ਤਾਂ ਤੁਹਾਨੂੰ ਵੀ ਮੰਨਣ ਲਈ ਤਿਆਰ ਨਹੀਂ। ਉਹ ਤਾਂ ਕਹਿੰਦਾ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਹੁਣ ਰਾਜੇ ਨੂੰ ਗੁੱਸਾ ਆਉਣਾ ਸੁਭਾਵਿਕ ਸੀ, ਬਈ ਉਹ ਆਪਣੇ ਬਾਰੇ ਕਵੇ ਠੀਕ ਹੈ, ਸਾਡੇ ਬਾਰੇ ਕਿਉਂ ਕਹਿੰਦਾ। ਕਾਜੀ ਵੀ ਸ਼ਿਕਾਇਤੀ ਹੋ ਗਿਆ, ਬ੍ਰਾਹਮਣ ਵੀ ਸ਼ਿਕਾਇਤੀ ਹੋ ਗਿਆ। ਨਵਾਬ ਦੌਲਤ ਖਾਂ ਲੋਧੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੱਦ ਲੈਂਦੇ ਨੇ ਕਿ ਜੀ ਕਚਹਿਰੀ ਵਿੱਚ ਪੇਸ਼ ਕਰੋ, ਬੁਲਾਓ, ਸਾਡੀ ਨੌਕਰੀ ਕਰਦਾ ਰਿਹਾ। ਹੁਣ ਸੁਲਤਾਨਪੁਰ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੱਦਿਆ ਗਿਆ, ਨਵਾਬ ਦੌਲਤ ਖਾਂ ਲੋਧੀ ਦੀ ਕਚਹਿਰੀ 'ਚ ਵੜਨ ਲੱਗਿਆਂ ਕਾਜੀ ਕਹਿੰਦਾ ਭਾਈ ਅਜੈ ਰਾਮ, ਗੁਰੂ ਨਾਨਕ ਸਾਹਿਬ ਮਹਾਰਾਜ ਔਰ ਭਾਈ ਮਰਦਾਨਾ 3 ਜਣੇ ਹਾਜ਼ਰ ਹੋਏ ਨੇ, ਕਿਉਂਕਿ ਭਾਈ ਅਜੈ ਰਾਮ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੁਲਤਾਨਪੁਰ ਲਿਆਉਣ ਵਾਲੇ ਨੇ ਔਰ ਸਭ ਤੋਂ ਪਹਿਲਾਂ ਜਾ ਕੇ ਸ਼ਿਕਾਇਤ ਹੀ ਸਿਪਾਹੀਆਂ ਨੇ ਉਹਦੇ ਘਰ ਵਿੱਚ ਰਿਪੋਰਟ ਫੜਾਈ ਹੈ ਵੀ ਭਾਈ ਅਜੈ ਰਾਮ ਤੇਰੇ ਘਰਵਾਲੀ ਦਾ ਭਰਾ ਜਿਹੜਾ ਹੈ ਉਹ ਕਹਿਣ ਲੱਗ ਪਿਆ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਨਵਾਬ ਦੌਲਤ ਖਾਂ ਲੋਧੀ ਨੇ ਤੁਹਾਨੂੰ ਬੁਲਾ ਲਿਆ, ਆਪਣੇ ਘਰਵਾਲੀ ਦੇ ਭਰਾ ਨੂੰ ਪੇਸ਼ ਕਰੋ। ਲੈ ਕੇ ਪਹੁੰਚ ਗਏ, ਕਾਜੀ ਨੇ ਮੂਹਰੇ ਖਲੋ ਕੇ ਕਿਹਾ ਇਸਲਾਮਿਕ ਕਚਹਿਰੀ ਦਾ ਨਿਯਮ ਹੈ, ਤੁਸੀਂ ਕਚਹਿਰੀ 'ਚ ਆਉਣਾ, ਤੁਸੀਂ ਹੋ ਮੁਲਜ਼ਮ, ਤੁਹਾਡੇ ਉੱਤੇ ਸ਼ਿਕਾਇਤ ਹੈ ਔਰ ਮੁਲਜ਼ਮ ਜਦੋਂ ਪੇਸ਼ ਹੁੰਦਾ ਉਹ ਨਵਾਬ ਅੱਗੇ 7 ਸਿਜਦੇ ਕਰਕੇ ਕਹੇਗਾ ਸਲਾਮ ਸਲਾਮ ਸਲਾਮ, 7 ਵਾਰ ਇਸ ਤਰ੍ਹਾਂ ਸਿਰ ਝੁਕਾ ਕੇ ਸਲਾਮ ਕਰੋ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਇਹ ਸਿਰ ਝੁਕਾਇਆ ਨਹੀਂ ਜਾ ਸਕਦਾ, ਮੈਂ ਕਿਸੇ ਨਵਾਬ ਅੱਗੇ ਸਲਾਮ ਨਹੀਂ ਕਰਾਂਗਾ। ਉੱਥੇ ਖਲੋ ਗਏ, ਕਿਉਂ? ਜਨਮ ਸਾਖੀ ਦੇ ਬੋਲ ਨੇ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜੇ ਸਰ ਉਸ ਸਾਹਿਬ ਕੇ ਅੱਗੇ ਝੁਕ ਚੁੱਕਾ ਹੈ, ਅਬ ਜੇ ਸਰ ਕਿਸੀ ਔਰ ਕੇ ਅੱਗੇ ਝੁਕ ਨਹੀਂ ਸਕਦਾ, ਜੇ ਸਰ ਉਸ ਸਾਹਿਬ ਕੇ ਅੱਗੇ ਝੁਕ ਚੁੱਕਾ ਹੈ, ਅਬ ਜੇ ਸਰ ਕਿਸੀ ਔਰ ਕੇ ਅੱਗੇ ਝੁਕ ਨਹੀਂ ਸਕਦਾ। ਸਵੇਰ ਤੋਂ ਦੁਪਹਿਰ ਹੋ ਗਈ, ਪਾਤਸ਼ਾਹ ਕਚਹਿਰੀ ਵਿੱਚ ਨਹੀਂ ਬੜੇ, ਇਸੇ ਗੱਲ ਦੀ ਜਦੋਂ ਜ਼ਹਿਰ ਚੱਲਦੀ ਰਹੀ, ਸਲਾਮ ਕਰਕੇ ਜਾਣਾ ਪੈਣਾ। ਅਖੀਰ ਭਾਈਆ ਜੈਰਾਮ ਕਚਹਿਰੀ ਵਿੱਚ ਜਾ ਕੇ ਨਵਾਬ ਦੌਲਤ ਖਾਂ ਲੋਧੀ ਨੂੰ ਕਹਿੰਦੇ ਨੇ ਦੇਖੋ ਜੀ ਮੇਰੇ ਘਰਵਾਲੀ ਦਾ ਭਰਾ ਨਾਨਕ ਬੜਾ ਜਿੱਦੀ ਹੈ, ਤੁਹਾਨੂੰ ਵੀ ਪਤਾ ਹੈ ਉਹਨੇ ਸਿਜਦਾ ਸਲਾਮ ਕਰਨੀ ਨਹੀਂ, ਪਰ ਜੇ ਕੋਈ ਖੁਨਾਮੀ ਹੋਈ ਹੈ ਕੋਈ ਜੁਰਮਾਨਾ ਭਰਨਾ ਮੈਂ ਭਰ ਸਕਦਾ। ਨਵਾਬ ਦੌਲਤ ਖਾਨ ਲੋਧੀ ਬੋਲਿਆ, ਭਾਈਆ ਜੈਰਾਮ ਤੇਰੇ ਕਹਿਣ ਉੱਤੇ ਜੈਰਾਮ ਮੈਂ ਇਹ ਗੱਲ ਛੱਡ ਦਿੰਦਾ, ਪਰ ਨਾਨਕ ਨੂੰ ਅੰਦਰ ਬੁਲਾਓ, ਇੱਕ ਵਾਰ ਜਵਾਬ ਤਲਬੀ ਹੋਣੀ ਹੈ। ਉਹਨੇ ਬਹੁਤ ਵੱਡੀ ਗੱਲ ਕਹੀ, ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ। ਦੁਪਹਿਰ ਵੇਲੇ ਕਚਹਿਰੀ ਵਿੱਚ ਆ ਗਏ, ਸਿਜਦਾ ਸਲਾਮ ਨਹੀਂ ਕੀਤਾ, ਇਹ ਤੁਹਾਡੀ ਨੌਲੇਜ ਵਿੱਚ ਰਹੇਗਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਿਧਾਂਤ ਇੱਕੋ ਹੀ ਰਿਹਾ, ਸਿਜਦਾ ਕਰਨ ਲਈ ਨਵਾਬ ਦੌਲਤ ਖਾਨ ਲੋਧੀ ਵੀ ਕਹਿੰਦਾ, ਔਰ ਸਿਜਦਾ ਕਰਨ ਲਈ ਵਜ਼ੀਰ ਖਾਨ ਸਰਹੰਦ ਦਾ ਨਵਾਬ ਵੀ ਸਾਹਿਬਜ਼ਾਦਿਆਂ ਨੂੰ ਕਹਿੰਦਾ, ਉੱਥੇ ਵੀ ਸਿਰ ਝੁਕਾਇਆ ਨਹੀਂ, ਕਿਉਂਕਿ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਹੀਂ ਝੁਕਾਇਆ। ਹੁਣ ਕਚਹਿਰੀ ਵਿੱਚ ਪੇਸ਼ ਹੋਏ, ਮੁੱਕਦੀ ਗੱਲ, ਨਵਾਬ ਦੌਲਤ ਖਾਨ ਲੋਧੀ ਕਹਿੰਦਾ, ਤੁਸੀਂ ਸਦਾ ਦੇ ਰਹੇ ਹੋ, ਐਲਾਨ ਦੇ ਰਹੇ ਹੋ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਫਿਰ ਤੁਸੀਂ ਕੌਣ ਹੋ? ਹਜ਼ੂਰ ਨੇ ਕਿਹਾ, ਅੱਲਾ ਰਾਮ ਕੇ ਪਿੰਡ ਪਰਾਣ। ਮੇਰੇ ਲਈ ਹਿੰਦੂ ਮੁਸਲਮਾਨ ਬਰਾਬਰ ਨੇ, ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਮੈਂ ਤਾਂ ਅੱਲਾ ਦਾ ਬੰਦਾ। ਕਾਜੀ ਬੋਲਿਆ, ਜੇ ਤੁਸੀਂ ਅੱਲਾ ਦੇ ਬੰਦੇ ਹੋ ਫਿਰ ਤੁਹਾਡੇ ਵਾਸਤੇ ਮੰਦਰ ਮਸੀਤ ਇੱਕ ਬਰਾਬਰ ਹੈ, ਕੁਰਾਨ ਸ਼ਰੀਫ ਅਤੇ ਗੀਤਾ ਇੱਕ ਬਰਾਬਰ ਹੈ। ਹਜ਼ੂਰ ਨੇ ਕਿਹਾ, ਬਿਲਕੁਲ ਬਰਾਬਰ ਹੈ। ਕਹਿਣ ਲੱਗੇ, ਫਿਰ ਸਾਡੇ ਨਾਲ ਨਵਾਜ਼ ਅਦਾ ਕਰ ਸਕਦੇ ਹੋ? ਸਾਹਿਬ ਨੇ ਕਿਹਾ, ਕਿਉਂ ਨਹੀਂ ਕਰ ਸਕਦਾ, ਮਸੀਤ ਵਿੱਚ ਜਾਓਗੇ? ਹਜ਼ੂਰ ਨੇ ਕਿਹਾ, ਜਾਵਾਂਗਾ। ਕਹਿਣ ਲੱਗੇ, ਫਿਰ ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਸ਼ੁੱਕਰਵਾਰ ਜੁੰਮੇ ਦਾ ਦਿਨ ਹੈ, ਜੇ ਤੁਹਾਡੇ ਲਈ ਹਿੰਦੂ ਮੁਸਲਮਾਨ ਬਰਾਬਰ ਨੇ, ਸਾਡੇ ਨਾਲ ਜਾ ਕੇ ਮਸੀਤ ਵਿੱਚ ਨਵਾਜ਼ ਅਦਾ ਕਰੋ, ਇਹ ਸਾਖੀ ਤੋਂ ਤੁਸੀਂ ਵਾਕਫ ਹੋ। ਹਜ਼ੂਰ ਨੇ ਇਹ ਕਮਿਟਮੈਂਟ ਮੰਨ ਲਈ ਸ਼ਰਤ, ਨਾਲ ਇੱਕ ਗੱਲ ਕਹੀ, ਤੁਸੀਂ ਨਵਾਜ਼ ਪੜ੍ਹੋਗੇ ਮੈਂ ਵੀ ਪੜ੍ਹਾਂਗੇ, ਇਹਦੇ ਵਿੱਚ ਕੀ ਹੈ? ਅੱਲਾ ਖੁਦਾ ਰੱਬ ਰਾਮ ਇੱਕ ਹੀ ਹੈ। ਹਜ਼ੂਰ ਚਲੇ ਜਾਂਦੇ ਨੇ, ਹਜ਼ਾਰਾਂ ਲੋਕਾਂ ਦੀ ਭੀੜ ਉਸ ਮਸੀਤ ਵਿੱਚ ਲੱਗਦੀ ਹੈ। ਅੱਜ ਉੱਥੇ ਗੁਰਦੁਆਰਾ ਅੰਤਰਜਾਮਤਾ ਸਾਹਿਬ ਹੈ। ਜਦੋਂ ਨਵਾਜ਼ ਫਜ਼ਰ ਦੀ ਸ਼ੁਰੂ ਹੋਈ, ਪੰਜ ਨਵਾਜ਼ਾਂ ਨੇ ਸਵੇਰ ਦੀ, ਫਜ਼ਰ ਦੀ ਜਿਹੜੀ ਅਖੀਰ ਹੈ, ਇਸ਼ਾ ਦੀ ਨਵਾਜ਼ ਕਹਿੰਦੇ ਨੇ ਸੂਰਜ ਡੁੱਬਣ 'ਤੇ। ਜਦੋਂ ਪਹਿਲੀ ਨਵਾਜ਼ ਦਾ ਵਕਤ ਹੋਇਆ, ਹਜ਼ਾਰਾਂ ਲੋਕਾਂ ਦੀ ਭੀੜ ਜੁੜ ਗਈ, ਨਵਾਬ ਵੀ ਪਹੁੰਚ ਗਿਆ, ਕਾਜ਼ੀ ਵੀ ਪਹੁੰਚ ਗਿਆ, ਮੋਰਲੀ ਕਤਾਰ ਵਿੱਚ ਕੱਪੜਾ ਵਿਛਾ ਦਿੱਤਾ ਗਿਆ, ਮਸੱਲਾ, ਨਵਾਜ਼ ਦਾ ਵਕਤ ਹੋਇਆ, ਕਾਜ਼ੀ ਨੇ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ, ਜਿਵੇਂ ਹੀ ਸਭ ਨੇ ਹੱਥ ਖੜੇ ਕਰਕੇ ਨਵਾਜ਼ ਅਦਾ ਕੀਤੀ, ਹਜ਼ੂਰ ਉਸੇ ਤਰ੍ਹਾਂ ਖੜ੍ਹੇ ਰਹੇ, ਨਾ ਹੱਥ ਖੜ੍ਹੇ ਕੀਤੇ ਨੇ, ਨਾ ਸਜਦਾ ਕੀਤਾ, ਨਾ ਕੋਈ ਕਲਮਾ ਪੜ੍ਹਿਆ। ਬੜੇ ਗੁੱਸੇ ਵਿੱਚ ਕਾਜ਼ੀ ਅਤੇ ਨਵਾਬ, ਜਦੋਂ ਨਵਾਜ਼ ਖਤਮ ਹੋਈ, ਗੁੱਸੇ ਵਿੱਚ ਬੋਲੇ, ਕਾਜ਼ੀ ਬੋਲਦਾ, ਮਹਾਰਾਜ ਤੁਸੀਂ ਤੌਹੀਨ ਕੀਤੀ ਹੈ ਸਾਡੀ ਨਵਾਜ਼ ਦੀ, ਤੁਸੀਂ ਸਾਡੀ ਮਸੀਤ ਦੀ ਤੌਹੀਨ ਕੀਤੀ ਹੈ। ਸਾਹਿਬ ਨੇ ਕਿਹਾ, ਬਿਲਕੁਲ ਤੌਹੀਨ ਨਹੀਂ ਕੀਤੀ। ਕਹਿਣਗੇ, ਫਿਰ ਨਵਾਜ਼ ਕਿਉਂ ਨਹੀਂ ਪੜ੍ਹੀ? ਸਾਹਿਬ ਨੇ ਕਿਹਾ, ਆਪਣੀ ਇੱਕ ਸ਼ਰਤ ਹੋਈ ਸੀ, ਤੁਸੀਂ ਨਵਾਜ਼ ਪੜ੍ਹੋਗੇ ਅਤੇ ਮੈਂ ਵੀ ਪੜ੍ਹਾਂਗਾ, ਤੁਸੀਂ ਨਵਾਜ਼ ਪੜ੍ਹੀ ਹੀ ਨਹੀਂ। ਉਹ ਕਹਿਣਗੇ, ਸਭ ਨੇ ਵੇਖਿਆ, ਹਜ਼ੂਰ ਨੇ ਕਿਹਾ, ਹੱਥ ਹੀ ਚੁੱਕੇ ਨੇ, ਸਿਰ ਹੀ ਸਜਦਾ ਕੀਤਾ, ਜਿਹੜੀ ਸੁਰਤ ਨੇ ਨਵਾਜ਼ ਪੜ੍ਹਨੀ ਸੀ ਕਾਜ਼ੀ ਸਾਹਿਬ, ਉਹ ਤਾਂ ਪੂਰੀ ਨਵਾਜ਼ ਵਿੱਚ ਤੁਹਾਡੀ ਸੁਰਤ ਘਰ ਵਿੱਚ ਬਸ਼ੇਰੀ ਬੰਦੀ ਰਹੀ। ਇੱਕੋ ਹੀ ਮਨ ਵਿੱਚ ਆਉਂਦਾ ਰਿਹਾ, ਘਰਦਿਆਂ ਨੇ ਖਬਰਿਆ ਬੱਛਾ ਬੰਨਿਆ, ਖਬਰਿਆ ਨਹੀਂ ਬੰਨਿਆ, ਖੂਹ 'ਚ ਨਾ ਡਿੱਗ ਜਾਏ, ਖਬਰਿਆ ਰੱਸਾ ਪਾਇਆ, ਖਬਰਿਆ ਨਹੀਂ ਪਾਇਆ, ਪੂਰੀ ਨਵਾਜ਼ ਤੋਂ ਤਾਂ ਬਸ਼ੇਰੀ ਬੰਦਾ ਰਹਿ ਗਿਆ। ਤੁਹਾਨੂੰ ਵੀ ਇੱਕ ਬੇਨਤੀ ਅਦਬ ਨਾਲ ਕਰਾਂ, ਜ਼ਿੰਦਗੀ 'ਚ ਤੁਹਾਡੇ ਚਰਨਾਂ ਪਿੱਛੇ ਮੇਰੇ ਵੀ ਕੰਮ ਆਏਗੀ। ਨਿਤਨੇਮ ਕਰਦੇ ਹਾਂ, ਜਦੋਂ ਕੋਈ ਖਿਆਲ ਚਿੱਤ ਵਿੱਚ ਆਵੇ ਕਿ ਫਲਾਨੇ ਨੂੰ ਫੋਨ ਕਰਨਾ ਸੀ, ਤਾਂ ਮਾਫ਼ ਕਰਿਓ, ਪਹਿਲਾਂ ਨਿਤਨੇਮ ਬੰਦ ਕਰਕੇ ਫੋਨ ਕਰ ਲਓ, ਨਹੀਂ ਤਾਂ ਸਾਰੇ ਨਿਤਨੇਮ ਵਿੱਚ ਫੋਨ ਹੀ ਕਰਦੇ ਰਹੋਗੇ। ਜੇ ਚਿੱਤ ਵਿੱਚ ਖਿਆਲ ਆ ਜਾਏ ਵੀ ਖਬਰਿਆਂ ਗੈਸ ਦਾ ਚੁੱਲ੍ਹਾ ਬੰਦ ਕੀਤਾ, ਖਬਰਿਆ ਨਹੀਂ ਕੀਤਾ, ਪਹਿਲਾਂ ਨਿਤਨੇਮ ਰੋਕ ਕੇ ਚੁੱਲ੍ਹਾ ਬੰਦ ਕਰ ਦਿਓ, ਨਹੀਂ ਤਾਂ ਪੂਰੇ ਨਿਤਨੇਮ ਵਿੱਚ ਧਿਆਨ ਚੁੱਲ੍ਹੇ ਵਿੱਚ ਹੀ ਰਹੇਗਾ, ਤੁਹਾਡਾ ਨਿਤਨੇਮ ਨਹੀਂ ਹੋ ਸਕੇਗਾ। ਇਹ ਗੁਰੂ ਨੇ ਸਾਨੂੰ ਹੁਕਮ ਕੀਤਾ, ਸਿੱਖਾ ਸਰੀਰ ਕਰਕੇ ਵੀ ਜੁੜਨਾ, ਸੁਰਤ ਕਰਕੇ ਜੁੜ। ਨਵਾਬ ਬੋਲਿਆ, ਕਾਜ਼ੀ ਨੇ ਨਹੀਂ ਪੜ੍ਹੀ, ਮੇਰੇ ਨਾਲ ਨਵਾਜ਼ ਪੜ੍ਹ ਲੈਂਦੇ। ਸਾਹਿਬ ਨੇ ਕਿਹਾ, ਤੁਸੀਂ ਵੀ ਕਿੱਥੇ ਪੜ੍ਹੀ ਹੈ? ਨਵਾਬ ਸਾਹਿਬ, ਨਵਾਬ ਦੌਲਤ ਖਾਨ ਲੋਧੀ ਸਾਹਿਬ, ਤੁਸੀਂ ਵੀ ਪੂਰੀ ਨਵਾਜ਼ ਵਿੱਚ ਕਾਬਲ ਵਿੱਚ ਘੋੜੇ ਹੀ ਖਰੀਦਦੇ ਰਹੇ, ਰਾਕੀ ਘੋੜੇ ਦਾ ਮੁੱਲ ਹੀ ਨਹੀਂ ਲੱਗਾ ਤੁਹਾਡੇ ਕੋਲੋਂ ਪੂਰੀ ਨਵਾਜ਼ ਵਿੱਚ। ਇੱਕਦਮ ਸ਼ਰਮਿੰਦਾ ਹੋ ਗਿਆ, ਫਿਰ ਪਰਤ ਕੇ ਕਿਸੇ ਤੀਜੇ ਬੰਦੇ ਦਾ ਹੌਸਲਾ ਹੀ ਨਹੀਂ ਪਿਆ, ਕੋਈ ਕਵੇ ਗੁਰੂ ਨਾਨਕ ਸਾਹਿਬ ਮੇਰੇ ਨਾਲ ਨਵਾਜ਼ ਪੜ੍ਹ ਲੈਂਦੇ ਕਿਉਂ? ਸਭ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਅੰਤਰਜਾਮੀ ਹੈ। ਤਾਂਹੀਓ ਸਾਹਿਬ ਨੇ ਹੁਕਮ ਕੀਤਾ, ਪ੍ਰਭ ਕੀ ਉਸਤਤ ਕਰੋ। ਫਿਰ ਕੀ ਕਿਹਾ? ਸੰਤ ਮੀਤ, ਅਤੇ ਨਾਲ ਕੰਡੀਸ਼ਨ ਲਾਈ, ਸਾਵਧਾਨ ਇਕਾਗਰ ਚੀਤ, ਮੈਨੂੰ ਤੇਰਾ ਇਕਾਗਰ ਚਿੱਤ ਵੀ ਚਾਹੀਦਾ, ਤੇਰੀ ਸਾਵਧਾਨਤਾ ਵੀ ਚਾਹੀਦੀ ਹੈ, ਤੂੰ ਗੁਣ ਵੀ ਗਾਈਂ ਪਰ ਮੈਨੂੰ ਤੇਰੀ ਲਿਵ ਵੀ ਚਾਹੀਦੀ ਹੈ।
ਅੱਜ ਦੋਵੇਂ ਚੀਜ਼ਾਂ ਹਜ਼ੂਰ ਨੇ ਪਹਿਲੀ ਪੰਕਤੀ ਵਿੱਚ ਕਹੀਆਂ। ਆਓ ਆਪਾਂ ਕਥਾ ਨੂੰ ਅੱਗੇ ਤੋਰੀਏ, ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੇਵ ਗੰਧਾਰੀ ਪੰਜਵਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਪੰਜਵਾਂ ਪੜ੍ਹਨਾ, ਇਹਦਾ ਖਿਆਲ ਰੱਖਣਾ। ਜਿਹੜੇ ਸਹਿਜ ਪਾਠ ਪੜ੍ਹਨ ਵਾਲੇ ਹੋ, ਜ਼ਰੂਰ ਇਸ ਬਾਣੀ ਦੇ ਦਰਸ਼ਨ ਕਰਿਓ। ਦੇਵ ਗੰਧਾਰੀ ਲਿਖ ਕੇ ਫਿਰ ਪੰਜ ਪਾ ਕੇ ਦੋ ਡੰਡੀਆਂ ਪਾ ਦਿੱਤੀਆਂ ਨੇ। ਇਹਨੂੰ ਪਿੱਛਿਓਂ ਪੜ੍ਹੋਗੇ ਤਾਂ ਸਿਰਲੇਖ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦਾ। ਇਹਦਾ ਭਾਵ ਹੈ ਵੀ ਇਹ ਸ਼ਬਦ ਗੁਰੂ ਅਰਜਨ ਦੇ ਮਹਾਰਾਜ ਦੇ ਨੇ। ਇਸ ਤਰ੍ਹਾਂ ਦਾ ਤੁਹਾਨੂੰ ਇੱਕੋ ਲੇਖ ਹੋਰ ਮਿਲੇਗਾ। ਗੌੜੀ ਦੀ ਵਾਰ ਅੰਦਰ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਨੇ। ਅੱਗੇ ਜਾ ਕੇ ਸ਼ੁਰੂ ਹੋਣੀ ਆ, ਉਹਨਾਂ ਪੌੜੀਆਂ ਨਾਲ ਕੁਝ ਕੁ ਪੌੜੀਆਂ ਨਾਲ ਪੰਜ ਲਿਖਿਆ ਆਉਂਦਾ। ਉਹਨੂੰ ਪੌੜੀ ਪੰਜਵਾਂ ਪੜ੍ਹਨਾ। ਫਿਰ ਅੱਗੇ ਜਾ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਕਿਸੇ ਨੂੰ ਭੁਲੇਖਾ ਨਾ ਪੈ ਜਾਏ, ਉਹ ਪੌੜੀ ਪੰਜ ਨਾ ਕਹੀ ਜਾਵੇ। ਇਸ ਲਈ ਅੱਗੇ ਜਾ ਕੇ ਕੁਝ ਪੌੜੀਆਂ ਤੋਂ ਬਾਅਦ ਉੱਥੇ ਲਿਖਿਆ ਪੌੜੀ ਮਹੱਲਾ ਪੰਜਵਾਂ, ਭਾਵ ਇਹ ਪੌੜੀਆਂ ਪੰਜਵੇਂ ਪਾਤਸ਼ਾਹ ਦੀਆਂ ਨੇ। ਇਹ ਤੋਂ ਪਹਿਲਾਂ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਸੀ। ਇਹਦਾ ਭਾਵ ਹੈ ਰਾਗ ਦੇਵੰਗਧਾਰੀ ਹੈ, ਪੰਜਵਾਂ ਦਾ ਅਰਥ ਹੈ। ਪਿੱਛੋਂ ਤੁਹਾਨੂੰ ਵੇਖਣਾ ਪਏਗਾ ਇਹ ਮਹੱਲਾ ਪੰਜਵਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਬਾਣੀ ਪਵਿੱਤਰ ਸ਼ਬਦ ਹੈ।
ਮਾਈ ਜੋ ਪ੍ਰਭ ਕੇ ਗੁਣ ਗਾਵੇ।
ਹਜ਼ੂਰ ਕਹਿੰਦੇ ਨੇ ਹੇ ਮਾਂ, ਜੋ ਪ੍ਰਭੂ ਦੇ ਗੁਣ ਗਾਵੇ। ਗਾਉਣਾ ਕਾਹਦੇ ਨਾਲ ਹੈ? ਜੇਬਾਂ ਨਾਲ ਗਾਉਣਾ ਜ਼ਰੂਰੀ ਹੈ। ਜੇ ਇਕੱਲਾ ਜੇਬਾਂ ਤੱਕ ਹੀ ਗਾਉਣਾ ਰਿਹਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਗੁਣ ਗਾਉਣੇ ਨੇ ਹੇ ਮੇਰੀ ਮਾਂ, ਪ੍ਰਭੂ ਦੇ ਗੁਣ ਗਾਣੇ। ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਣ ਦੇ ਨਾਲ ਕੀ ਮਿਲਦਾ ਹੈ?
ਸਫਲ ਆਇਆ ਜੀਵਨ ਫਲ ਤਾਕੋ, ਪਾਰ ਬ੍ਰਹਮ ਲਿਵ ਲਾਵੇ।
ਕਹਿੰਦੇ ਭਾਈ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ, ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਸਮਾਨਸ ਜਨਮ ਦਾ, ਜਿਸ ਫਲ ਵਾਸਤੇ ਜਨਮ ਲਿਆ। ਔਰ ਕਦੋਂ? ਜਦੋਂ ਪਾਰ ਬ੍ਰਹਮ ਲਿਵ ਲਾਵੇ। ਗੁਣ ਗਾਉਂਦਿਆਂ ਗਾਉਂਦਿਆਂ ਕਿਸੇ ਦੀ ਲਿਵ ਸੁਰਤ ਧਿਆਨ ਜਿਹੜਾ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਲੱਗ ਜਾਏ, ਉਹਦਾ ਜੀਵਨ ਫਿਰ ਸਫਲ ਹੁੰਦਾ। ਰੱਤੇ ਇਸ਼ਕ ਖੁਦਾਏ ਰੰਗ ਦੀਧਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣਿੰਦੀ ਮਾਓ ਆਏ। ਸਫਲ ਸੇ ਸਫਲ ਆਇਆ ਜੀਵਨ ਫਲ ਤਾਂ ਕੋ, ਉਹਨਾਂ ਦਾ ਆਉਣਾ ਸਫਲ ਹੈ ਜਿਨ੍ਹਾਂ ਦੀ ਲਿਵ ਸੁਰਤ ਦਿਲ ਜਿਹੜਾ ਉਹ ਵਾਹਿਗੁਰੂ ਨਾਲ ਲੱਗ ਗਿਆ। ਇੱਕ ਛੋਟਾ ਜਿਹਾ ਨੁਕਤਾ ਸੁਣਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਵ ਦੀ ਸੁਰਤ ਦੀ ਦਿਲ ਦਾ ਬਹੁਤ ਜ਼ਿਕਰ ਆਇਆ। ਸੁਰਤ ਅਤੇ ਲਿਵ ਜਿਹੜੀ ਹੈ ਉਹਨੂੰ ਸ਼ਾਇਦ ਸਮਝਣਾ, ਪਕੜ ਵਿੱਚ ਆਉਣਾ ਆਮ ਛੇਤੀ ਪਕੜ ਵਿੱਚ ਨਾ ਆਵੇ, ਪਰ ਦਿਲ ਵਾਲੀ ਗੱਲ ਅਸੀਂ ਬੜੀ ਸਮਝੀ ਹੈ, ਕਿਉਂਕਿ ਸੰਸਾਰੀ ਤੌਰ 'ਤੇ ਲੋਕਾਂ ਨੇ ਦਿਲ ਦੀ ਗੱਲ ਨੂੰ ਬਹੁਤ ਗਲਤ ਯੂਜ਼ ਕੀਤਾ। ਤਿੰਨ ਤਰੀਕਿਆਂ ਨਾਲ ਹੈ। ਪਹਿਲਾ, ਦਿਲ ਜਿਹੜਾ ਸਰੀਰ ਦਾ ਇੱਕ ਪਾਰਟ ਹੈ, ਅੰਗ ਹੈ। ਦਿਲ ਚੱਲਦਾ, ਸਰੀਰ ਚੱਲ ਰਿਹਾ। ਔਰ ਜਦੋਂ ਤੋਂ ਪਹਿਲਾਂ ਸਵਾਸ ਲਿਆ ਉਦੋਂ ਤੋਂ ਦਿਲ ਧੜਕਣਾ ਸ਼ੁਰੂ ਹੋ ਗਿਆ, ਔਰ ਆਖਰੀ ਦਮ ਤੱਕ ਧੜਕਦਾ, ਇਹ ਨਹੀਂ ਰੁਕਦਾ। ਦਿਨ ਰਾਤ 24 ਘੰਟੇ ਜੇ ਦਿਲ ਰੁਕ ਜਾਏ ਤਾਂ ਖਤਮ ਹੈ ਕਹਾਣੀ। ਇਹਨੂੰ ਵਿਦਵਾਨ ਸੱਜਣ ਸ਼ਾਹ ਜਿਹੜੇ ਹਕੀਮ ਨੇ ਉਹ ਮੰਨਦੇ ਨੇ ਕਿ ਜਦੋਂ ਬੰਦੇ ਨੂੰ ਕਿਤੇ ਨਿਸ਼ ਆਉਂਦੀ ਹੈ ਨਾ, ਜਿਹਨੂੰ ਪੰਜਾਬ 'ਚ ਛਿੱਕ ਵੀ ਕਹਿੰਦੇ ਨੇ, ਉਦੋਂ 1 ਸਕਿੰਟ ਵਾਸਤੇ ਦਿਲ ਰੁਕਦਾ, ਦੁਬਾਰਾ ਰੀਸਟਾਰਟ ਹੁੰਦਾ। ਇਸੇ ਲਈ ਲੋਕ ਛਿੱਕ ਮਾਰਨ ਲੱਗਿਆਂ ਵਾਹਿਗੁਰੂ ਰੱਬ ਦਾ ਨਾਮ ਗੋਡ ਬਲੈਸ ਕੁਝ ਨਾ ਕੁਝ ਕਹਿੰਦੇ ਨੇ, ਕਿਉਂ? ਉਹ ਦੁਬਾਰਾ ਰੀਸਟਾਰਟ ਹੋ ਗਿਆ, ਉਸ ਪਲ ਰੁਕਦਾ, ਇਹਨੂੰ ਹਕੀਮ ਮੰਨਦੇ ਨੇ। ਖੈਰ, ਦੂਜੀ ਗੱਲ ਹੈ, ਸੰਸਾਰੀ ਤੌਰ 'ਤੇ ਕੋਈ ਗੱਲ ਹੋਵੇ ਲੋਕ ਦਿਲ ਨਾਲ ਜੋੜਦੇ ਨੇ। ਬੰਦਾ ਚੰਗਾ ਨਿਕਲੇ ਅਕਸਰ ਕਹਿਣਗੇ ਦਿਲ ਦਾ ਬਹੁਤ ਚੰਗਾ ਹੈ, ਬੰਦਾ ਬੇਈਮਾਨ ਨਿਕਲੇ ਦਿਲ ਦਾ ਬੜਾ ਖੁੱਟ ਹੈ। ਸੰਸਾਰੀ ਤੌਰ 'ਤੇ ਕੋਈ ਕਿਸੇ ਨਾਲ ਧੋਖਾ ਕਰ ਜਾਏ ਕਹਿੰਦੇ ਉਹਨੇ ਤਾਂ ਮੇਰਾ ਦਿਲ ਹੀ ਤੋੜ ਦਿੱਤਾ, ਉਹਨੇ ਤਾਂ ਮੇਰੇ ਨਾਲ ਧੋਖਾ ਕਰ ਲਿਆ, ਉਹ ਬੰਦਾ ਦਿਲ ਦਾ ਖੋਟਾ ਨਿਕਲਿਆ, ਉਹ ਬੰਦਾ ਦਿਲ ਦਾ ਬੜਾ ਚੰਗਾ। ਇਹ ਗੱਲ ਵਾਰ ਵਾਰ ਸਮਾਜ ਵਿੱਚ ਹੁੰਦੀ ਹੈ, ਇਹਦੀ ਵਰਤੋਂ ਹੋਈ ਔਰ ਲੋਕਾਂ ਦੁਰਵਰਤੋਂ ਵੀ ਕੀਤੀ। ਉਧਰਲੇ ਪਾਸੇ ਮੈਂ ਨਹੀਂ ਜਾਣਾ, ਹੁਣ ਆਈਏ ਧਰਮ ਮਲ ਦੇ ਪਾਸੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਿਲ ਬਾਰੇ ਬੜਾ ਜ਼ਿਕਰ ਕੀਤਾ। ਇਹਨੂੰ ਸਾਹਿਬ ਨੇ ਕਿਹਾ, ਦਿਲੋਂ ਮੁਹੱਬਤ ਜਿਨ ਸੇਈ ਸੱਚੇ ਆ। ਪੜ੍ਹੋ ਇੱਕ ਵਾਰ, ਦਿਲੋਂ ਮੁਹੱਬਤ ਜਿਨ ਸੇਈ ਸੱਚੇ ਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ। ਭਾਈ ਦਿਲੋਂ ਮੁਹੱਬਤ ਕਰੀ, ਰੱਬ ਨੂੰ ਦਿਲੋਂ ਚੇਤੇ ਕਰੀ। ਇੱਕ ਨੁਕਤਾ ਤੁਸੀਂ ਪਾਠ ਸੁਣਦੇ ਰਹਿੰਦੇ ਹੋ, ਅੱਜ ਦਾ ਬੰਦਾ ਪੈਸਾ ਹੁੰਦਿਆਂ ਪਦਾਰਥ ਹੁੰਦਿਆਂ ਪਰੇਸ਼ਾਨ ਬਹੁਤ ਹੈ, ਇਹ 'ਚ ਕੋਈ ਸ਼ੱਕ ਨਹੀਂ। ਅਰਬਾਂ ਖਰਬਾਂ ਪਤੀ ਲੋਕ ਪਰੇਸ਼ਾਨ ਨੇ, ਔਰ ਤੁਸੀਂ ਲੋਕਡਾਊਨ 'ਚ ਵੇਖਿਆ ਜਿਨ੍ਹਾਂ ਕੋਲ ਖਰਬਾਂ ਦੀ ਜਾਇਦਾਦ ਹੈ, ਬੰਬੇ ਵਿੱਚੋਂ ਲੋਕ ਆਤਮ ਹੱਤਿਆ ਕਰ ਗਏ। ਕਾਰਨ ਕੀ ਹੈ? ਪਰੇਸ਼ਾਨੀ ਹੈ। ਡਾਕਟਰ ਕੋਲ ਜਾਂਦੇ ਨੇ, ਉਹ ਕਹਿੰਦਾ ਸਟ੍ਰੈੱਸ ਬਹੁਤ ਹੈ, ਤੈਨੂੰ ਘੱਟ ਕਰ, ਪਰੇਸ਼ਾਨੀ ਹੈ। ਜੇ ਇਹ ਸਟ੍ਰੈੱਸ, ਇਹ ਪਰੇਸ਼ਾਨੀ, ਡਿਪਰੈਸ਼ਨ ਨਾ ਘਟਾਇਆ, ਤੇਰਾ ਹਾਲਾਤ ਕੀ ਹੋ ਸਕਦਾ? ਦਿਲ ਫੇਲ ਹੋ ਜਾਏਗਾ, ਹਾਰਟ ਅਟੈਕ ਹੋ ਜਾਏਗਾ। ਇਸ ਲਈ ਤੂੰ ਪਰੇਸ਼ਾਨੀ ਸਟ੍ਰੈੱਸ ਘੱਟ ਕਰ। ਬੰਦੇ ਕੋਸ਼ਿਸ਼ ਕਰਦੇ ਨੇ ਪਰੇਸ਼ਾਨੀ ਦੂਰ ਹੋਵੇ। ਸੰਸਾਰ ਤੋਂ ਨਿਕਲ ਕੇ ਬਰਫੀਲੇ ਇਲਾਕੇ ਵਿੱਚ ਘੁੰਮਣ ਜਾਣਗੇ, ਪਰੇਸ਼ਾਨੀ ਦੂਰ ਹੋਵੇ। ਕੁਫਰੀ ਦੀਆਂ ਪਹਾੜੀਆਂ 'ਚ ਜਾਣਗੇ, ਪਰੇਸ਼ਾਨੀ ਦੂਰ ਹੋਵੇ। ਪਰ ਮਾਫ਼ ਕਰਿਓ, ਲੋਕ ਉੱਧਰੋਂ ਵੀ ਲੜਦੇ ਆਉਂਦੇ ਨੇ। ਪਿੱਛੇ ਜੇ ਇੱਕ ਖਬਰ ਛੱਪੀ ਸੀ, ਸਾਧ ਸੰਗਤ ਇੱਕ ਜੋੜਾ ਘੁੰਮਣ ਵਾਸਤੇ, ਬੜੇ ਅਮੀਰ ਬੰਦੇ ਨੇ, ਉਹ ਮਨਾਲੀ ਤੋਂ ਉੱਪਰ ਦੀਆਂ ਪਹਾੜੀਆਂ 'ਚ ਗਏ, ਉੱਥੇ ਜਾ ਕੇ ਝਗੜਾ ਹੋ ਗਿਆ, ਆਤਮ ਹੱਤਿਆ ਕਰ ਲਈ। ਲੋਕ ਸੁਖੀ ਕਿੱਥੇ ਹੋਣ? ਹੁਣ ਜਿਸ ਗੁਰੂ ਕੋਲ ਤੁਸੀਂ ਬੈਠੇ ਹੋ, ਇੱਥੋਂ ਸਾਹਿਬ ਨੇ ਕਿਹਾ, ਉਹ ਵੱਖਰੀ ਗੱਲ ਹੈ, ਅਸੀਂ ਨਾ ਮੰਨੀਏ। ਪਾਤਸ਼ਾਹ ਨੇ ਸਿੱਧਾ ਦਿਲ ਨੂੰ ਸੰਬੋਧਨ ਹੋ ਕੇ ਕਿਹਾ, ਤੂੰ ਪਰੇਸ਼ਾਨੀ ਘਟਾਉਣੀ ਚਾਹੁੰਦਾ ਇਹ ਦਿਲਾ? ਜੇ ਤੂੰ ਚਾਹੁੰਦਾ ਤੇਰੀ ਪਰੇਸ਼ਾਨੀ ਸਟ੍ਰੈੱਸ ਚਿੰਤਾ ਮੁੱਕ ਜਾਏ, ਇੱਕ ਕੰਮ ਐਵਰੀ ਡੇ ਤੈਨੂੰ ਕਰਨਾ ਪੈਣਾ, ਹਰ ਰੋਜ਼ ਕਰਨਾ ਪੈਣਾ। ਮਹਾਰਾਜ ਉਹ ਕੀ ਸਾਹਿਬ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਐਵਰੀ ਡੇ। ਯਾਦ ਰੱਖ, ਇਹ ਜੋ ਦੁਨੀਆ ਸਹਿਰ ਮੇਲਾ, ਦਸਤਗੀਰੀ ਨਾ ਹੈ। ਇੰਨਾ ਯਾਦ ਰੱਖ ਲਈ ਤੇ ਤੇਰੇ ਨਾਲ ਵਾਅਦਾ, ਤੂੰ ਰੋਜ਼ ਖੋਜ ਕਰੀ, ਫਿਰ ਇਹ ਸੱਚ ਹੈ, ਪਰੇਸ਼ਾਨੀ ਨਾ ਹੈ। ਪੜ੍ਹੋ ਇਹਨੂੰ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਹਿਰ ਮੇਲਾ, ਕਾਹਦੇ ਲਈ ਕੇਸ ਪਾਏ ਨੇ, ਕਾਹਦੇ ਲਈ ਝਗੜੇ ਕਰਦੇ, ਕਾਹਦੇ ਲਈ ਕਚਹਿਰੀਆਂ 'ਚ ਘੁੰਮਣਾ? ਸੱਜਣਾ, ਇਹ ਸਹਿਰ ਮੇਲਾ ਦਸਤਗੀਰੀ ਨਾਹੇ, ਪੱਕਾ ਟਿਕਾਣਾ ਨਹੀਂ। ਇਹ ਜ਼ਮੀਨ ਤੇਰੀ ਨਹੀਂ, ਤੇ ਤੋਂ ਪਹਿਲਾਂ ਕਈ ਹੋਰ ਬਹਿ ਕੇ ਚਲੇ ਗਏ ਨੇ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਕਿਸੇ ਨਾਲ ਧੋਖਾ ਨਾ ਕਰ। ਹਜ਼ੂਰ ਨੇ ਇੱਕ ਬਚਨ ਹੋਰ ਕਿਹਾ, ਕਹਿੰਦੇ ਭਾਈ ਦਿਲ ਦੀ ਪਹਿਰੇਦਾਰੀ ਕਰੀ, ਕਿਤੇ ਦਿਲ ਤੇਰਾ ਕਾਲਾ ਨਾ ਹੋ ਜਾਏ, ਕਿਤੇ ਦਿਲ ਬੇਈਮਾਨ ਨਾ ਹੋ ਜਾਏ, ਕਿਤੇ ਕਿਸੇ ਨਾਲ ਦਿਲ ਧੋਖਾ ਨਾ ਕਰ ਜਾਏ, ਕਿਸੇ ਉੱਤੇ ਬੇਈਮਾਨ ਨਾ ਹੋ ਜਾਏ, ਕਿਸੇ ਦੀ ਜਾਇਦਾਦ ਉੱਤੇ। ਇਹਦੀ ਪਹਿਰੇਦਾਰੀ ਕਰਿਆ ਕਰ ਜੇ ਰੱਬ ਨੂੰ ਮਿਲਣਾ। ਹਜ਼ੂਰ ਨੇ ਕਿਹਾ, ਦਿਲ ਦਰਬਾਨੀ, ਦਰਬਾਨੀ ਦਾ ਅਰਥ ਪਹਿਰੇਦਾਰੀ, ਦਿਲ ਦਰਬਾਨੀ ਜੋ ਕਰੇ, ਦਰਵੇਸੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲਿਖਾ ਕਰਤੇ ਪਾਸ। ਜੇ ਦਿਲ ਵਿੱਚ ਖੋਟ ਆ ਗਈ, ਗੁਰੂ ਨੇ ਆਪਣਿਆਂ ਨੂੰ ਬਰਦਾਸ਼ਤ ਨਹੀਂ ਕੀਤਾ, ਇਹ ਤੂੰ ਯਾਦ ਰੱਖੀ। ਜਿਨ੍ਹਾਂ ਦੇ ਦਿਲ ਵਿੱਚ ਖੋਟ ਸੀ, ਗੁਰੂ ਨੇ ਆਪਣੇ ਪੁੱਤਾਂ ਨੂੰ ਕਿਹਾ, ਮੇਰੇ ਮੂੰਹ ਨਾਲ ਲੱਗਿਓ, ਜਿੱਧਰ ਮੂੰਹ ਉੱਧਰ ਚਲੇ ਜਾਓ। ਦਿਲ ਖੋਟੇ ਵਾਲਿਆਂ ਨੂੰ, ਦਿਲ ਖੋਟੇ ਆਕੀ ਫਿਰਨ, ਬਨ ਪਹਾੜ ਉਚਾਏ ਨਿਛੱਟੀ ਹੈ। ਦਿਲ ਖੋਟਾ ਸੀ, ਕਹਿ ਦਿੱਤਾ ਜਿੱਧਰ ਰਾਮ ਰਾਏ ਦਾ ਮੂੰਹ ਹੈ ਉਹਨੂੰ ਕਿਹਾ ਉੱਧਰ ਚਲੇ ਜਾਓ। ਗੁਰੂ ਨੇ ਮੂੰਹ ਨਹੀਂ ਲਾਇਆ। ਇਸ ਲਈ ਇਸ ਗੱਲ ਦੀ ਤੁਹਾਨੂੰ ਦਰਵੰਨੀ ਕਰਨੀ ਪਏਗੀ, ਪਹਿਰੇਦਾਰੀ ਕਰਨੀ ਪਏਗੀ। ਮੇਰਾ ਦਿਲ ਕਿਤੇ ਬੇਈਮਾਨ ਤਾਂ ਨਹੀਂ ਹੋ ਰਿਹਾ ਕਿਸੇ ਚੀਜ਼ 'ਤੇ? ਮੇਰਾ ਦਿਲ ਕਿਤੇ ਈਰਖਾ ਤਾਂ ਨਹੀਂ ਕਰ ਰਿਹਾ ਕਿਸੇ ਨਾਲ? ਮੇਰਾ ਦਿਲ ਬੇਈਮਾਨ, ਲੋਭੀ, ਕਪਟੀ ਤਾਂ ਨਹੀਂ ਹੋ ਰਿਹਾ? ਇਹਦਾ ਖਿਆਲ ਰੱਖਣਾ ਪੈਣਾ। ਤਾਂਹੀਓ ਸਾਹਿਬ ਨੇ ਕਿਹਾ, ਬੰਦੇ ਕਪਟ ਨਾ ਕਰੀ, ਲਿਖਾ ਤੈਨੂੰ ਦੇਣਾ ਪੈਣਾ। ਇੱਕ ਦੋ ਪੰਕਤੀਆਂ ਕਹਿ ਕੇ ਆਪਾਂ ਅੱਗੇ ਤੁਰੀਏ। ਹਜ਼ੂਰ ਨੇ ਕਿਹਾ, ਰੱਬ ਕਿਤੇ ਦੂਰ ਨਹੀਂ, ਦਿਲ ਵਿੱਚ ਹੀ ਹੈ, ਉੱਚਾ ਬੋਲਣ ਦੀ ਵੀ ਲੋੜ ਨਹੀਂ। ਵਾਹਿਗੁਰੂ ਕਹਿਣਾ ਅੰਦਰ ਹੀ, ਕਹਿ ਲਾ ਕੋਲ ਹੀ ਹੈ ਤੇਰੇ। ਕਬੀਰ ਮੁੱਲਾਂ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ ਜੈ ਕਾਰਨ ਤੂੰ ਬਾਂਗ ਦੇ ਦਿਲ ਹੀ ਪਿੱਤਰ ਜੋਏ ਉਹ ਅੰਦਰ ਹੀ ਹੈ। ਇਹਨੂੰ ਸਾਹਿਬ ਨੇ ਕਿਹਾ ਦੱਖਣ ਦੇਸ਼ ਹਰੀ ਕਾ ਵਾਸਾ, ਕੋਈ ਕਹਿੰਦਾ ਕੋਈ ਕਹਿੰਦਾ ਪੱਛਮ ਲੈ ਮੁਕੰਮ, ਦਿਲ ਮੈਂ ਖੋਜਦੇ ਲੈ ਦਿਲ ਖੋਜੋ ਇਹੀ ਠੌਰ ਮੁਕੰਮ, ਉਹ ਦਿਲ ਵਿੱਚ ਹੀ ਰਹਿੰਦਾ, ਉਹਨੂੰ ਖੋਜ ਉਹ ਤੇਰੇ ਕੋਲ ਹੀ ਰਹਿੰਦਾ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕਨੌਜ ਦੇ ਇੱਕ ਜਾਦੂਗਰ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੀਸ ਮੰਗਿਆ ਸਿੱਖਾਂ ਨੇ ਦੇ ਦਿੱਤਾ। ਉਹ ਵੇਖਣ ਆ ਗਿਆ ਅਨੰਦਪੁਰ ਸਾਹਿਬ, ਕਹਿੰਦਾ ਵੇਖਣਾ ਚਾਹੀਦਾ ਉਹ ਕੌਣ ਹੈ ਜਿਹਨੇ ਸੱਚਮੁੱਚ ਸਿਰ ਮੰਗਿਆ ਅਤੇ ਦੇਣ ਵਾਲਿਆਂ ਸੱਚਮੁੱਚ ਦੇ ਵੀ ਦਿੱਤਾ, ਉਹਦੇ ਦਰਸ਼ਨ ਕਰਨੇ ਚਾਹੀਦੇ ਨੇ। ਕਿਉਂਕਿ ਉਹ ਜਾਦੂ ਅੱਜ ਵੀ ਜਿਹੜੇ ਜਾਦੂਗਰ ਲੋਕ ਨੇ, ਜਾਂ ਤੁਸੀਂ ਸਾਡੀਆਂ ਉਮਰਾਂ ਦੇ ਸਭ ਤੋਂ ਵੱਡੇ ਬੈਠੇ ਹੋ, ਉਦੋਂ ਲੋਕ ਜਾਦੂ ਕਰਦੇ ਸੀ, ਕੱਪੜਾ ਪਾ ਦੇਣਾ, ਬੰਦਾ ਵੱਢ ਦੇਣਾ, ਫਿਰ ਜੋੜ ਦੇਣਾ, ਭਾਵੇਂ ਉਹ ਹੱਸਦੀ ਸਫਾਈ ਸੀ, ਕੁਝ ਵੀ ਸੀ, ਜਾਦੂਗਰ ਹੈ। ਕਨੌਜ ਗੁਰੂ ਮੰਨਦੇ ਨੇ ਜਾਦੂਗਰਾਂ ਨੂੰ, ਗੜ੍ਹ ਹੈ ਕਨੌਜ ਵਿੱਚ, ਔਰ ਉਸ ਵਕਤ ਤੋਂ ਜਾਦੂਗਰੀ ਦਾ ਗੜ੍ਹ ਮੰਨਿਆ ਗਿਆ ਸੀ। ਖੈਰ ਉੱਥੋਂ ਉਹ ਜਾਦੂਗਰਾਂ ਦਾ ਸਰਦਾਰ ਆਇਆ, ਉਹਨੇ ਕਿਹਾ ਵੇਖਣਾ ਚਾਹੀਦਾ, ਅਸੀਂ ਤਾਂ ਨਕਲੀ ਸਿਰ ਵੱਢੀਦਾ, ਅਸਲੀ ਕੌਣ ਹੈ ਜਿਹਨੇ ਸਿਰ ਵੀ ਅਸਲ ਵਿੱਚ ਮੰਗਿਆ ਅਤੇ ਦੇਣ ਵਾਲਿਆਂ ਦੇ ਵੀ ਦਿੱਤਾ, ਸੱਚਾਈ ਵੀ ਹੈ ਕਿ ਨਹੀਂ। ਆ ਗਿਆ ਅਨੰਦਪੁਰ ਸਾਹਿਬ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਬਾਰੇ ਸੋਚਦਾ ਹੁੰਦਾ, ਜਦੋਂ ਇਹ ਲਾਈਨ ਵਿੱਚ ਲੱਗਾ ਨਾ ਮੱਥਾ ਟੇਕਣ, ਇਹਨੇ ਦੂਰੋਂ ਨਜ਼ਰ ਮਾਰੀ, ਜਿਹੜਾ ਬੰਦਾ ਪਹਿਲੀ ਵਾਰ ਆਵੇ ਉਹ ਵੇਖਦਾ ਲੋਕ ਕਿਵੇਂ ਮੱਥਾ ਟੇਕਦੇ ਨੇ, ਕੀ ਚੜ੍ਹਾਉਂਦੇ ਨੇ, ਦੂਰੋਂ ਵੇਖਿਆ ਪਾਤਸ਼ਾਹ ਦੇ ਚਰਨਾਂ 'ਚ ਪਟਾਵਾਂ ਚੜ੍ਹ ਰਹੀਆਂ ਨੇ, ਹਜ਼ੂਰ ਸੁਨਹਿਰੀ ਤਖ਼ਤ 'ਤੇ ਬੈਠੇ ਨੇ, ਸੀਸ 'ਤੇ ਕਲਗੀ ਸੋ ਰਹੀ ਹੈ, ਸ਼ਸਤਰਾਂ ਨਾਲ ਸਜੇ ਨੇ, ਕਲਗੀ ਧਰ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਅਨੇਕ ਪ੍ਰਕਾਰ ਦੇ ਪਦਾਰਥ ਸਿੱਖ ਰੱਖ ਰਹੇ ਨੇ। ਇਹ ਕਤਾਰ ਵਿੱਚੋਂ ਪਿੱਛੇ ਮੁੜ ਗਿਆ, ਮੈਂ ਖਾਲੀ ਹੱਥ ਮੱਥਾ ਕਿਵੇਂ ਟੇਕਾਂ, ਐਡਾ ਵੱਡਾ ਰੱਬ ਔਰ ਗੁਰੂ ਹੈ, ਕਿਸੇ ਵੀ ਦਰਵੇਸ਼ ਨੂੰ ਗੁਰੂ ਨੂੰ ਖਾਲੀ ਹੱਥ ਮੱਥਾ ਨਹੀਂ ਟੇਕਣਾ ਚਾਹੀਦਾ। ਇਹ ਸਿਰਫ ਲੱਕ ਉੱਤੇ ਇੱਕ ਕਾਸਾ ਬੰਨਦਾ ਸੀ ਕੱਪੜਾ, ਮੁੜ ਗਿਆ ਕੀ ਲੈ ਕੇ ਜਾਵਾਂ। ਬਾਹਰ ਗਿਆ, ਇਹਨੂੰ ਫੁੱਲਾਂ ਦਾ ਬਗੀਚਾ ਦਿਸਿਆ, ਖਾਲੀ ਹੱਥ ਨਾਲੋਂ ਫੁੱਲ ਚੰਗਾ, ਇਹਨੇ ਫੁੱਲ ਤੋੜਿਆ, ਫਿਰ ਲਾਈਨ ਵਿੱਚ ਲੱਗ ਗਿਆ। ਇਹਦਾ ਨਾਮ ਹੈ ਜਲਾਲ ਉਲ ਕਾਦਰੀ, ਜਾਦੂਗਰ ਜਲਾਲ ਉਲ ਕਾਦਰੀ। ਜਦੋਂ ਲੱਗ ਗਿਆ ਕਤਾਰ ਵਿੱਚ, ਇਹਦੀ ਵਾਰੀ ਆਈ, ਇਹਨੇ ਫੁੱਲ ਰੱਖਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ। ਕਲਗੀਧਰ ਪਾਤਸ਼ਾਹ ਮਿੱਠਾ ਜਿਹਾ ਮੁਸਕਰਾ ਕੇ ਕਹਿੰਦੇ, ਜਲਾਲ ਉਲ ਕਾਦਰੀ, ਫੁੱਲ ਦੀ ਵੀ ਕੀ ਲੋੜ ਸੀ, ਤੂੰ ਖਾਲੀ ਹੱਥੀ ਮੱਥਾ ਟੇਕ ਦਿੰਦਾ ਤਾਂ ਵੀ ਠੀਕ ਸੀ, ਆ ਫੁੱਲ ਤੋੜ ਕੇ ਵੀ ਲਿਆਉਣ ਦੀ ਕੀ ਲੋੜ ਸੀ, ਖਾਲੀ ਹੱਥ ਵੀ ਨਮਸਕਾਰ ਕਰ ਦਿੰਦਾ ਤਾਂ ਵੀ ਠੀਕ ਸੀ। ਇੱਥੇ ਪਦਾਰਥਾਂ ਕਰਕੇ ਗੁਰੂ ਸਿੱਖ ਨਾਲ ਪਿਆਰ ਨਹੀਂ ਕਰਦਾ, ਇੱਥੇ ਗੁਰੂ ਸਿਰਫ ਹਿਰਦੇ ਦੇ ਪਿਆਰ ਕਰਕੇ ਪਿਆਰ ਕਰਦਾ, ਪਦਾਰਥਾਂ ਦੀ ਕੋਈ ਅਹਿਮੀਅਤ ਨਹੀਂ। ਉਹ ਅੱਗਿਓਂ ਬੋਲਿਆ, ਕਹਿੰਦਾ ਜਲਾਲ ਉਲ ਕਾਦਰੀ ਵੱਲੋਂ, ਉਹ ਜਲਾਲ ਉਲ ਕਾਦਰੀ, ਖਾਲੀ ਦਸਤੇ ਰੁਸਬਾਂ, ਮੈਂ ਖਾਲੀ ਹੱਥ ਮੱਥਾ ਟੇਕਾਂ, ਸਾਧੂ ਦੀ ਬੇਅਦਬੀ ਹੈ, ਦਰਵੇਸ਼ ਦੀ ਬੇਅਦਬੀ ਹੈ, ਕਿਸੇ ਗੁਰੂ ਨੂੰ ਰਾਬਰ ਨੂੰ ਤੁਸੀਂ ਐਡੇ ਵੱਡੇ ਗੁਰੂ, ਖਾਲੀ ਹੱਥ ਮੱਥਾ ਟੇਕਣਾ ਬੇਅਦਬੀ ਹੈ ਜੀ, ਮੈਂ ਖਾਲੀ ਹੱਥ ਟੇਕ ਨਹੀਂ ਸੀ ਸਕਦਾ, ਇਸੇ ਲਈ ਮੈਂ ਬਾਹਰੋਂ ਫੁੱਲ ਤੋੜ ਲਿਆ ਹੈ। ਦਸ਼ਮੇਸ਼ ਪਿਤਾ ਦਾ ਜਵਾਬ ਸੁਣਿਓ, ਹਜ਼ੂਰ ਕਹਿੰਦੇ ਉਹ ਜਲਾਲ ਉਲ ਕਾਦਰੀ, ਤੂੰ ਕਹਿੰਦੇ ਖਾਲੀ ਦਸਤੇ ਰੁਸਬਾਂ, ਪਰ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਖਾਲੀ ਦਿਲ ਰੁਸਬਾਂ, ਖਾਲੀ ਹੱਥ ਮੱਥਾ ਟੇਕਣਾ ਗੁਰੂ ਦੀ ਬੇਅਦਬੀ ਨਹੀਂ, ਖਾਲੀ ਦਿਲ ਮੱਥਾ ਟੇਕਣਾ ਗੁਰੂ ਦੀ ਬੇਅਦਬੀ ਹੈ। ਤੇਰਾ ਦਿਲ ਖਾਲੀ ਨਹੀਂ ਹੋਣਾ ਚਾਹੀਦਾ, ਅੰਦਰ ਭਾਵਨਾ ਲੈ ਕੇ ਆ, ਇੱਥੇ ਬਾਹਰੀ ਪਦਾਰਥਾਂ ਦੀ ਲੋੜ ਨਹੀਂ, ਦਿਲੋਂ ਖਾਲੀ ਨਾ ਹੋ ਕੇ ਆਈ, ਉਹ ਦਿਲ ਵਿੱਚ ਭਾਵਨਾ ਹੋਵੇ, ਇਸ ਲਈ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਸਿੱਖਾ ਦਿਲ ਭਾਵਨਾ ਨਾਲ ਭਰਿਆ ਹੋਵੇ ਤੈਨੂੰ ਬੜਾ ਕੁਝ ਮਿਲ ਸਕਦਾ। ਸਤਿਗੁਰੂ ਜੀ ਅੱਜ ਬਚਨ ਕਹਿੰਦੇ ਨੇ, ਰਸਨਾ ਕਰਕੇ ਗਾਉਣਾ, ਪਾਰ ਬ੍ਰਹਮ ਨਾਲ ਲਿਵ ਭਾਵ ਦਿਲ ਕਰਕੇ ਜੁੜਨਾ, ਫਿਰ ਤੇਰਾ ਜੀਵਨ ਜਨਮ ਸਫਲ। ਜਿਹੜੇ ਦਿਲ ਕਰਕੇ, ਸੁਰਤ ਕਰਕੇ, ਲਿਵ ਕਰਕੇ ਜੁੜੇ, ਉਹ ਸੁੰਦਰ ਵੀ ਹੋ ਗਏ, ਸੁਗੜ ਵੀ ਹੋ ਗਏ, ਸੂਰ ਵੀਰ ਵੀ ਹੋ ਗਏ।
ਰਹਾਓ ਸੁੰਦਰ ਸੁਗੜ ਸੂਰ ਸੋਭੇਤਾ, ਜੋ ਸਾਧੂ ਸੰਗ ਪਾਵੇ,
ਜਿਨ੍ਹਾਂ ਦੀ ਲਿਵ ਜੁੜੀ ਦਿਲ ਕਰਕੇ ਸਚਿਆਰ ਹੋਏ, ਉਹ ਰੱਬ ਦੀ ਨਜ਼ਰ ਵਿੱਚ ਸੁੰਦਰ, ਸਹੀ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਫਿਰ ਅੱਗੇ ਸਾਹਿਬ ਨੇ ਕਿਹਾ, ਸੁਗੜ ਬਹੁਤ ਸਿਆਣੇ, ਉਹਨਾਂ ਨੂੰ ਗੁਰੂ ਨੇ ਸਿਆਣੇ ਮੰਨਿਆ, ਉਹ ਸੂਰਵੀਰ ਹੋ ਗਏ ਜਿਨ੍ਹਾਂ ਨੇ ਸਾਧੂ ਦੀ ਗੁਰੂ ਦੀ ਸੰਗਤ ਪਾਈ। ਤਾਂਹੀ ਉਹ ਸਾਹਿਬ ਨੇ ਕਿਹਾ ਜਾਕੋ ਹਰ ਰੰਗ, ਰੰਗ ਦਾ ਅਰਥ ਵੀ ਪ੍ਰੇਮ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਹਨੇ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ। ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲੀ ਉਹ ਸੁੰਦਰ ਸੁਗੜ ਤੇ ਸੂਰਵੀਰ ਹੋ ਗਏ।
ਨਾਮ ਉਚਾਰ ਕਰੇ ਹਰ ਰਸਨਾ ਬਹੁੜਨਾ ਜੋਨੀ ਤਾਵੈ।
ਉਹ ਫਿਰ ਸੋਹਣੇ ਰੱਬ ਦੇ ਪਿਆਰੇ ਸੂਰਵੀਰ ਗੁਰਸਿੱਖ ਉਹਨਾਂ ਦੀ ਰਸਨਾ ਕੀ ਕਰਦੀ ਹੈ? ਉਚਾਰਨ ਕਰਦੀ ਨਾਮ, ਸਤਨਾਮ ਸ੍ਰੀ ਵਾਹਿਗੁਰੂ। ਉਹ ਰਸਨਾ ਤੋਂ ਉੱਠਦਿਆਂ ਬਹਿੰਦਿਆਂ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਮਿਲਦਾ ਕੀ ਹੈ? ਬਹੁੜਨਾ ਜੋਨੀ ਤਾਵੈ, ਜਪਣ ਵਾਲੇ ਦੁਆਰਾ ਜੂਨੀਆਂ ਵਿੱਚ ਨਹੀਂ ਆਉਂਦੇ।
ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੇ।
ਕਹਿੰਦੇ ਫਿਰ ਇਸ ਤਰ੍ਹਾਂ ਜਪਦਿਆਂ ਲਿਵ ਸੁਰਤ ਦਿਲ ਕਰਕੇ ਕੋਈ ਜੁੜ ਜਾਏ, ਭਾਈ ਉਹ ਪੂਰਨ ਬ੍ਰਹਮ ਸਾਰਿਆਂ ਵਿੱਚ ਰਵਿਆ ਹੋਇਆ ਉਹਦੇ ਅੰਦਰ ਵੀ ਰਮ ਜਾਂਦਾ, ਉਹਨੂੰ ਵੀ ਮਨ ਅਤੇ ਤਨ ਕਰਕੇ ਸਾਰੇ ਪਾਸੇ ਦ੍ਰਿਸ਼ਟੀ ਆਉਣ ਲੱਗ ਪੈਂਦਾ। ਉਹ ਜਿੱਧਰ ਦੇਖਦਾ ਫਿਰ ਉਹਦੀ ਜੋਤ ਦਿਸਦੀ ਹੈ, ਉਹ ਫਿਰ ਕਿਸੇ ਨੂੰ ਮਾੜਾ ਨਹੀਂ ਕਹੇਗਾ। ਜਿੱਧਰ ਵੇਖੋਗੇ ਤੁਹਾਨੂੰ ਪਰਮਾਤਮਾ ਦਿਸੇਗਾ। ਸਾਹਿਬ ਨੇ ਬਚਨ ਕਹੇ ਉਹ ਬੰਦੇ ਫਿਰ ਸੰਸਾਰ ਦੇ ਦੁੱਖਾਂ ਤੋਂ ਬਚ ਜਾਂਦੇ ਹਨ।
ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ।
ਕਹਿੰਦੇ ਭਾਈ ਜਿਸ ਨੂੰ ਗੁਰੂ ਨੇ ਰੱਬ ਨੇ ਆਪਣੇ ਨਾਲ ਨਾਲ ਲਾ ਲਿਆ, ਰੱਬ ਦੇ ਪਿਆਰੇ ਜਨਾਂ ਜਪਣ ਵਾਲਿਆਂ ਦੀ ਸੰਗਤ ਮਿਲ ਗਈ, ਸੰਗ ਮਿਲ ਗਿਆ ਹਜ਼ੂਰ ਸੱਚੇ ਪਾਤਸ਼ਾਹ, ਕਹਿੰਦੇ ਭਾਈ ਉਹ ਨਰਕ ਅਤੇ ਦੁੱਖ ਵਿੱਚ ਨਹੀਂ ਪੈਂਦੇ। ਉਹਨਾਂ ਨੂੰ ਰੱਬ ਦਾ ਨਾਮ ਪਿਆਰਾ ਚੰਗ ਲੱਗਣ ਲੱਗ ਪਿਆ। ਸੰਸਾਰ ਦੇ ਲੋਕ ਕਹਿੰਦੇ ਨੇ ਦਿਲ ਦੀ ਬੇਈਮਾਨੀ ਛੱਡ ਕੇ ਕਮਾਈ ਘੱਟ ਗਈ ਹੈ, ਪਰ ਜਪਣ ਵਾਲੇ ਕਹਿੰਦੇ ਨੇ ਜਦੋਂ ਦੀ ਬੇਈਮਾਨੀ ਛੱਡੀ ਹੈ ਉਦੋਂ ਦਾ ਦੁਨੀਆ ਹੀ ਕੋਈ ਹੋਰ ਵਸ ਗਈ ਹੈ। ਸਾਧ ਸੰਗਤ ਉਹਨਾਂ ਵਾਸਤੇ ਕੁਝ ਵੀ ਔਖਾ ਨਹੀਂ। ਵੈਸੇ ਮਨ ਦੀ ਆਦਤ ਬਦਲਣੀ ਬਹੁਤ ਔਖੀ ਹੈ, ਪਰ ਗੁਰੂ ਦੀ ਨਜ਼ਰ ਹੋ ਜਾਏ, ਇੱਕ ਬੇਨਤੀ ਸਮਝਿਓ, ਬੰਦਾ ਦਿਲ 'ਤੇ ਭਾਰ ਚੁੱਕੀ ਫਿਰਦਾ, ਬਿਮਾਰ ਪਤਾ ਕਿਉਂ ਹੁੰਦਾ? ਜਦੋਂ ਕਿਸੇ ਨਾਲ ਸਾਂਝਾ ਨਹੀਂ ਕਰਦਾ, ਡਰਦਾ ਨਹੀਂ ਕਿਸੇ ਨੂੰ ਦੱਸਦਾ, ਕਿਉਂ? ਇਮੇਜ ਘੱਟ ਜਾਣੀ ਹੈ, ਆਪਣੀਆਂ ਗਲਤੀਆਂ ਦੱਸ ਦਿੱਤੀਆਂ, ਇੱਜ਼ਤ ਘੱਟ ਜਾਏਗੀ। ਦਿਲ ਦੀ ਗੁੱਝੀ ਗੱਲ, ਜੀ ਦੀ ਗੁੱਝੀ ਗੱਲ ਕਿਸੇ ਨੂੰ ਕਹੀ, ਇੱਜ਼ਤ ਸਨਮਾਨ ਘੱਟ ਜਾਏਗਾ। ਉਹ ਅੰਦਰ ਹੀ ਅੰਦਰ ਘੁੱਟਦਾ ਰਹਿੰਦਾ, ਬਿਮਾਰ ਹੋ ਜਾਂਦਾ। ਜਿਸ ਗੁਰੂ ਕੋਲ ਤੁਸੀਂ ਬੈਠੇ ਹੋ ਨਾ, ਇੱਥੋਂ ਸਾਹਿਬ ਨੇ ਕਿਹਾ ਜੇ ਤੂੰ ਦਿਲ ਖਾਲੀ ਕਰੇ ਤਾਂ ਸੁਖੀ ਹੋਣਾ, ਜੇ ਕਿਸੇ ਨੂੰ ਦੱਸ ਨਹੀਂ ਸਕਦਾ ਕੋਈ ਗੱਲ ਨਹੀਂ, ਆਪਣੇ ਗੁਰੂ ਨੂੰ ਆ ਕੇ ਜ਼ਰੂਰ ਦੱਸ ਦੇਈਂ, ਮੇਰੇ ਵਿੱਚ ਆਹ ਉਗੜਨਾ। ਗੁੱਝੀ ਗੱਲ ਕਹਿ ਦੇਈਂ, ਤੇਰੇ ਦਿਲ ਦਾ ਭਾਰ ਉੱਤਰ ਜਾਣਾ, ਅਤੇ ਸੱਜਣਾ ਤੈਨੂੰ ਗੁਰੂ ਨੇ ਸੌਖਾ ਕਰ ਦੇਣਾ। ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਵ ਸੁੱਖ ਪਾਈ ਹੈ, ਤੂੰ ਸੁਖੀ ਹੋ ਜਾਣਾ। ਇੱਕ ਛੋਟੀ ਜਿਹੀ ਗੱਲ ਫਿਰ ਲੜੀਵਾਰ। ਇੱਕ ਸਾਧੂ ਨੇ ਸਾਜੋ ਸਮਾਨ ਆਪਣਾ ਸਫਰੀ ਚੁੱਕਿਆ ਹੋਇਆ, ਇੱਕ ਬਿਸਤਰਾ ਇੱਕ ਚਾਦਰ, ਤੁਹਾਡੇ ਵੀ ਕੰਮ ਆਏਗੀ, ਤੁਹਾਡੇ ਚਰਨਾਂ ਪਿੱਛੇ ਮੇਰੇ ਵੀ ਕੰਮ ਆਉਣੀ ਹੈ। 10 ਕਿਲੋ ਭਾਰ ਹੋਣਾ, ਉਹਨੇ ਚੁੱਕਿਆ ਹੋਇਆ, ਪਹਾੜੀ ਚੜ੍ਹਨ ਲੱਗਾ ਅਤੇ ਥੱਕ ਗਿਆ, ਆਰਾਮ ਕਰਨ ਲੱਗ ਪਿਆ ਬਹਿ ਕੇ। ਇੰਨੇ ਨੂੰ ਇੱਕ ਨੌਜਵਾਨ ਲੜਕੀ ਆਈ, ਉਹਨੇ ਆਪਣੇ ਮੋਢੇ ਇੱਕ ਬੱਚਾ ਚੁੱਕਿਆ ਹੋਇਆ 6-7 ਸਾਲ ਦਾ। ਹੁਣ 6-7 ਸਾਲ ਦਾ ਬੱਚਾ, ਇਟ ਮੀਨਸ 20-22 ਕਿਲੋ ਭਾਰ ਹੋਣਾ। ਉਹਨੇ 20 ਕਿਲੋ ਦਾ ਭਾਰ ਦਾ ਉਹ ਬੱਚਾ ਆਪਣੀ ਗੋਦੀ ਮੋਢੇ ਚੁੱਕਿਆ ਹੋਇਆ, ਕਾਹਲੀ ਨਾਲ ਪਹਾੜੀ ਚੜ੍ਹਦੀ ਜਾਂਦੀ ਹੈ, ਉਹਨੂੰ ਕੋਈ ਥਕਾਵਟ ਨਹੀਂ, ਐਂ ਲੱਗਦਾ ਜਿਵੇਂ ਸਮਤਲ ਰਸਤੇ 'ਤੇ ਤੁਰ ਰਹੀ ਹੋਵੇ। ਸਾਧੂ ਨੇ ਵੇਖਿਆ ਵੀ ਆਹ ਬੱਚੀ ਨੂੰ ਥਕਾਵਟ ਨਹੀਂ ਹੋ ਰਹੀ, ਮੇਰੇ ਨਾਲੋਂ ਦੁੱਗਣਾ ਭਾਰ ਹੈ, ਇਹਨੂੰ ਭਾਰ ਨਹੀਂ ਲੱਗਦਾ। ਉਹਨੇ ਆਵਾਜ਼ ਦੇ ਕੇ ਰੋਕਿਆ, ਬੇਟਾ ਗੱਲ ਸੁਣੀ, ਰੁਕ ਗਈ। ਬੇਟਾ ਤੇਰੇ ਨਾਲੋਂ ਅੱਧਾ ਭਾਰ ਮੈਂ ਚੁੱਕਿਆ, ਮੈਨੂੰ ਆ ਬਿਸਤਰਾ ਚਾਦਰ ਛੱਤਰੀ ਜੋ ਭਾਰ ਹੈ ਭਾਰ ਲੱਗ ਰਿਹਾ, ਮੈਂ ਥੱਕ ਕੇ ਆਰਾਮ ਕਰ, ਤੂੰ ਬੇਟਾ ਮੇਰੇ ਨਾਲੋਂ ਦੁੱਗਣਾ ਭਾਰ ਚੁੱਕਿਆ, ਤੈਨੂੰ ਥਕਾਵਟ ਨਹੀਂ ਹੁੰਦੀ? ਤੂੰ ਦਵਾ ਦਾ ਭਾਰ ਚੁੱਕ ਕੇ ਬੱਚੇ ਨੂੰ ਚੁੱਕ ਕੇ ਤੁਰੀ ਜਾ ਰਹੀ ਹੈ, ਤੈਨੂੰ ਇਹ ਬੱਚੇ ਦਾ ਭਾਰ ਨਹੀਂ ਲੱਗਦਾ? ਅਤੇ ਉਹ ਬੱਚੀ ਨੇ ਜਵਾਬ ਬੜਾ ਪਿਆਰਾ ਦਿੱਤਾ, ਉਹ ਕਹਿੰਦੀ ਸੰਤ ਜੀ, ਸਾਧੂ ਜੀ, ਸੰਤ ਜੀ, ਤੁਸੀਂ ਭਾਰ ਚੁੱਕਿਆ ਤੁਹਾਨੂੰ ਭਾਰ ਲੱਗਦਾ, ਸੰਤ ਜੀ ਤੁਸੀਂ ਭਾਰ ਚੁੱਕਿਆ ਤੁਹਾਨੂੰ ਭਾਰ ਲੱਗਦਾ, ਮੈਂ ਭਾਰ ਨਹੀਂ ਚੁੱਕਿਆ, ਮੈਂ ਭਰਾ ਚੁੱਕਿਆ, ਭਰਾਵਾਂ ਦਾ ਭਾਰ ਨਹੀਂ ਹੁੰਦਾ, ਭਰਾ ਪਿਆਰ ਨਾਲ ਚੁੱਕੇ ਜਾਂਦੇ ਨੇ। ਸਿੱਖੋ ਜਿੱਦਣ ਸਿੱਖੀ ਨਾਲ ਪਿਆਰ ਪੈਦਾ ਹੋ ਗਿਆ, ਅੰਮ੍ਰਿਤ ਵੇਲੇ ਉੱਠਣਾ ਭਾਰਾ ਨਹੀਂ ਲੱਗੇਗਾ, ਨਿਤਨੇਮ ਕਰਨਾ ਭਾਰਾ ਨਹੀਂ ਲੱਗੇਗਾ, ਸਿੱਖੀ ਰੱਖਣੀ, ਦਾੜੀ ਕੇਸ ਰੱਖਣੇ ਭਾਰੇ ਨਹੀਂ ਲੱਗਣਗੇ। ਉਨੀ ਦੇਰ ਭਾਰ ਲੱਗਦਾ ਜਿੰਨੀ ਦੇਰ ਪਿਆਰ ਨਹੀਂ ਹੈ। ਜਿੱਦਣ ਪਿਆਰ ਪੈਦਾ ਹੋ ਗਿਆ ਤੁਹਾਨੂੰ ਕੁਝ ਵੀ ਭਾਰਾ ਨਹੀਂ ਲੱਗੇਗਾ। ਅੱਜ ਮੇਰੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਿਰਪਾ ਕੀਤੀ ਹੈ, ਆਓ ਆਪਾਂ ਲੜੀਵਾਰ ਪਾਵਨ ਸ਼ਬਦ ਨਾਲ ਜੁੜੀਏ। ਸਤਿਗੁਰੂ ਕੀ ਬਖਸ਼ਿਸ਼ ਕਰ ਰਹੇ ਹਨ ਜੀ।
ਰਾਮ ਕਲੀ ਮਹੱਲਾ ਪੰਜਵਾਂ।
ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਰਾਮ ਕਲੀ ਰਾਗ ਅੰਦਰ ਬਖਸ਼ਿਸ਼ ਕਰਦੇ ਨੇ। 895 ਅੰਗ ਉੱਤੇ ਪਾਵਨ ਸ਼ਬਦ ਹੈ।
ਹੋਵੇ ਸੋਈ ਭਲ ਮਾਨ।
ਕਹਿੰਦੇ ਨੇ ਭਾਈ ਜੋ ਹੋ ਰਿਹਾ ਅਕਾਲ ਪੁਰਖ ਦੇ ਹੁਕਮ ਵਿੱਚ ਉਹਨੂੰ ਭਲਾ ਕਰਕੇ ਮੰਨ, ਭਲਾ ਕਰਕੇ ਮੰਨ, ਫਿਰ ਉਹ ਵੀ ਤੇਰੇ ਨਾਲ ਪਿਆਰ ਕਰੇਗਾ।
ਆਪਣਾ ਤਾਜ ਅਭਿਮਾਨ।
ਕਹਿੰਦੇ ਮਨ ਦਾ ਅਭਿਮਾਨ ਛੱਡ ਦੇ, ਫਿਰ ਤੈਨੂੰ ਹੁਕਮ ਪਿਆਰਾ ਲੱਗਣ ਲੱਗ ਪੈਣਾ। ਹੁਕਮ ਉਨੀ ਦੇਰ ਹੀ ਔਖਾ ਲੱਗਦਾ ਜਿੰਨੀ ਦੇਰ ਮਨ ਦਾ ਮਾਣ ਹੈ। ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹਿ ਨਾ ਕੋਏ। ਜਦੋਂ ਹੋਮੇ ਹੈ ਤੇ ਹੁਕਮ ਮੰਨਣਾ ਔਖਾ ਲੱਗਦਾ, ਜਦੋਂ ਹੋਮੇ ਮੁੱਕਦਾ ਹੁਕਮ ਮੰਨਣਾ ਕੋਈ ਔਖਾ ਨਹੀਂ। ਜੋ ਹੋ ਰਿਹਾ ਭਲਾ ਕਰਕੇ ਮਨ, ਆਪਣੇ ਮਨ ਦਾ ਅਭਿਮਾਨ ਛੱਡ ਦਿਓ।
ਦਿਨ ਰਹਿਣ ਸਦਾ ਗੁਣ ਗਾਓ।
ਦਿਨ ਰਾਤ ਉੱਠਦਿਆਂ ਬਹਿੰਦਿਆਂ ਗੁਣ ਗਾਓ, ਵਾਹਿਗੁਰੂ ਜਪੋ, ਉਹ ਫਿਰ ਤੁਹਾਡੀ ਸੰਭਾਲ ਕਰਦਾ ਹੈ।
ਪੂਰਨ ਇਹੀ ਸੁਆਓ।
ਕਹਿੰਦੇ ਨੇ ਭਾਈ ਇਹੀ ਪੂਰਨ ਸੁਆਓ, ਧਰਤੀ 'ਤੇ ਆਉਣ ਦਾ ਤੇਰਾ ਸਵਾਰਥ ਹੈ, ਮਨੋਰਥ ਹੈ, ਵਾਹਿਗੁਰੂ ਦਾ ਉੱਠਦਿਆਂ ਬਹਿੰਦਿਆਂ ਨਾਮ ਜਪ।
ਆਨੰਦ ਕਰ ਸੰਤ ਹਰ ਜਪ।
ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਜੁੜ ਕੇ ਜਪ ਅਤੇ ਆਨੰਦ ਪ੍ਰਾਪਤ ਕਰ। ਇੱਕ ਨੁਕਤਾ ਸਮਝਿਓ, ਹਰ ਬੰਦਾ ਸੁੱਖ ਮੰਗਣ ਆਉਂਦਾ ਔਰ ਸਾਨੂੰ ਭੁੱਲ ਜਾਂਦਾ ਕਿ ਸੁੱਖ ਦਾ ਦੂਜਾ ਪਾਸਾ ਦੁੱਖ ਹੈ। ਹਰ ਖਸੋਗ ਖੁਸ਼ੀ ਗਮ, ਤੰਦਰੁਸਤੀ ਰੋਗ, ਸੁੱਖ ਅਤੇ ਦੁੱਖ, ਦਿਨ ਅਤੇ ਰਾਤ, ਧੁੱਪ ਅਤੇ ਛਾਂ, ਹਰ ਨੈਗਟਿਵ ਪੋਜ਼ਿਟਿਵ, ਇੱਕ ਚੀਜ਼ ਦਾ ਦੂਜਾ ਪਾਸਾ ਜ਼ਰੂਰ ਹੈ। ਹਰ ਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ। ਹਰ ਬੰਦਾ ਸੁੱਖ ਮੰਗਦਾ ਹੈ, ਤਾਂਹੀਓ ਸਾਹਿਬ ਨੇ ਕਿਹਾ ਸੁੱਖ ਮੰਗਤ ਦੁੱਖ ਅੱਗੇ ਆਵੇ। ਤੂੰ ਮੰਗ ਲਿਆ, ਇਹ ਤੋਂ ਅੱਗੇ ਦੁੱਖ ਵੀ ਆਉਣਾ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਫਿਰ ਤੁਸੀਂ ਕਹੋਗੇ ਗੁਰੂ ਕੋਲ ਆਉਣ ਦਾ ਕੀ ਫਾਇਦਾ। ਸਾਹਿਬ ਨੇ ਕਿਹਾ ਫਾਇਦਾ ਤਾਂ ਹੈ, ਤੂੰ ਮੰਗਿਆ ਹੀ ਸੁੱਖ ਹੈ। ਮੈਂ ਤੈਨੂੰ ਸੁੱਖ ਤੋਂ ਉੱਪਰ ਲੈ ਕੇ ਜਾਣਾ ਚਾਹੁੰਦਾ ਸੀ, ਜਿੱਥੇ ਸੁੱਖ ਤੋਂ ਉੱਪਰ ਉਹ ਚੀਜ਼ ਜਿਹਦਾ ਦੂਜਾ ਪਾਸਾ ਨਾ ਹੋਵੇ ਉਹਨੂੰ ਸਾਹਿਬ ਨੇ ਕਿਹਾ ਆਨੰਦ। ਆਨੰਦ ਦਾ ਤੁਹਾਨੂੰ ਕਿਸੇ ਡਿਕਸ਼ਨਰੀ ਦੇ ਅੰਦਰ ਵਿਰੋਧੀ ਸ਼ਬਦ ਨਹੀਂ ਮਿਲੇਗਾ। ਆਨੰਦ ਦਾ ਕੀ ਹੈ? ਆਨੰਦ ਕਦੋਂ ਹੈ? ਆਨੰਦ ਪਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਨੂੰ ਪਾਉਣਾ ਪੈਣਾ, ਔਰ ਸਤਿਗੁਰ ਨੂੰ ਕਿਵੇਂ ਪਾਉਣਾ ਉਹ ਫਿਰ ਤੈਨੂੰ ਗੁਰੂ ਕੋਲੋਂ ਪੁੱਛਣਾ ਪੈਣਾ। ਆਨੰਦ ਦਾ ਕੋਈ ਵਿਰੋਧੀ ਸ਼ਬਦ, ਜਦੋਂ ਆਨੰਦ ਵਿੱਚ ਚਲੇ ਗਏ ਫਿਰ ਪਰਤ ਕੇ ਉਹਦਾ ਦੂਜਾ ਪਾਸਾ ਦੁੱਖ ਨਹੀਂ ਹੋ ਸਕਦਾ। ਮੈਂ ਕਈ ਵਾਰ ਐਗਜ਼ਾਮਪਲ ਦਿੰਦਾ, ਜਦੋਂ ਤੁਸੀਂ ਜਹਾਜ਼ ਵਿੱਚ ਸਫ਼ਰ ਕਰਦੇ ਹੋ ਨਾ, ਸਾਰੇ ਤਕਰੀਬਨ ਕਰਦੇ, ਜਦੋਂ ਜਹਾਜ਼ ਧਰਤੀ ਤੋਂ ਟੇਕ ਆਫ ਹੁੰਦਾ, ਉੱਡਣ ਲੱਗਦਾ, ਉਹ ਕਹਿੰਦੇ ਨੇ ਸਾਰੇ ਬਹਿ ਜਾਓ ਆਪਣੇ ਸੀਟ ਬੈਲਟ 'ਤੇ। ਇੱਥੋਂ ਤੱਕ ਜਿਹੜਾ ਵਿੱਚ ਕਰੂਜ਼ ਕੰਮ ਕਰਦਾ ਸਟਾਫ, ਉਹ ਏਅਰ ਹੋਸਟਰ ਵੀ ਬੈਲਟ ਲਾ ਕੇ ਬਹਿ ਜਾਂਦੀਆਂ ਨੇ। ਕਿਸੇ ਨੂੰ ਵਾਸ਼ਰੂਮ ਯੂਜ਼ ਕਰਨ ਦੀ ਇਜਾਜ਼ਤ ਨਹੀਂ, ਉੱਠਣ ਦੀ ਇਜਾਜ਼ਤ ਨਹੀਂ। ਫਿਰ ਥੋੜ੍ਹੇ ਮਿੰਟਾਂ ਬਾਅਦ ਕੀ ਹੁੰਦਾ? ਜਦੋਂ ਜਹਾਜ਼ ਥੋੜ੍ਹੀ ਜਿਹੀ ਸਤਹ ਵਿੱਚ ਆਕਾਸ਼ ਵਿੱਚ ਉੱਪਰ ਚਲਿਆ ਜਾਂਦਾ, ਫਿਰ ਉਹ ਬਟਨ ਦੱਬ ਦਿੰਦੇ ਨੇ, ਹੁਣ ਉੱਠ ਸਕਦੇ ਹੋ। ਉਹ ਵੀ ਉੱਠ ਕੇ ਤੁਹਾਨੂੰ ਜਲ ਪਾਣੀ ਦੇਣ ਲੱਗ ਪੈਂਦੇ ਨੇ। ਕਿਉਂ? ਧਰਤੀ, ਉਸ ਧਰਤੀ ਦੀ ਸਤਹ ਤੋਂ ਜਹਾਜ਼ ਉੱਥੇ ਚਲਾ ਗਿਆ ਜਿੱਥੇ ਧਰਤੀ ਉੱਤੇ ਜੋ ਹੋ ਰਿਹਾ ਉਹਦਾ ਅਸਰ ਉਹਦੇ 'ਤੇ ਨਹੀਂ ਹੋਏਗਾ। ਧਰਤੀ 'ਤੇ ਮੀਂਹ ਪੈਂਦਾ ਹੁੰਦਾ, ਜਹਾਜ਼ ਉੱਪਰ ਆਕਾਸ਼ ਵਿੱਚ ਸੁੱਕਾ ਹੁੰਦਾ। ਇਸੇ ਤਰ੍ਹਾਂ ਸਾਹਿਬ ਨੇ ਕਿਹਾ ਮੈਂ ਤੈਨੂੰ ਸ਼ਬਦ ਨਾਲ ਜੋੜ ਕੇ ਉਸ ਆਨੰਦ ਵਿੱਚ ਲੈ ਕੇ ਜਾਣਾ ਚਾਹੁੰਦਾ। ਇੱਥੇ ਦੁੱਖ ਵੀ ਹੋਣਗੇ ਪਰ ਤੇਰੇ ਉੱਤੇ ਅਸਰ ਨਹੀਂ ਹੋਏਗਾ, ਦੁੱਖ ਨਾ ਹੀ, ਸਭ ਸੁੱਖ ਹੀ ਹੈ ਰੇ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਜਪਣ ਨਾਲ ਤੈਨੂੰ ਆਨੰਦ, ਭਾਵ ਸੰਤ ਜਨਾਂ ਦੀ ਸੰਗਤ ਵਿੱਚ ਜਪ ਆਨੰਦ ਮਿਲੇਗਾ।
ਛੱਡ ਸਿਆਣਪ ਬਹੁ ਚਤੁਰਾਈ।
ਪਰ ਉਹਦੇ ਵਾਸਤੇ ਸਿਆਣਪਾਂ ਛੱਡ ਦੇ, ਚਤੁਰਾਈਆਂ ਨਾ ਲੈ ਕੇ ਆਈ। ਮੈਨੂੰ ਤਾਂ ਬਹੁਤ ਪਤਾ ਹੈ, ਤੇਰੀ ਚਤੁਰਾਈ ਨੇ ਤੈਨੂੰ ਰੋਲ ਦੇਣਾ। ਦੁਨੀਆਂ ਕੀਆਂ ਵਡਿਆਈਆਂ ਅੱਗੀ ਸਿੱਤੀ ਜਹਾਲ, ਇਹਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸਿਆਣਪ ਤੇ ਚਤੁਰਾਈ ਛੱਡ ਕੇ ਆਵੀਂ।
ਗੁਰ ਕਾ ਜਪ ਮੰਤ ਨਿਰਮਲ।
ਗੁਰੂ ਦਾ ਦਿੱਤਾ ਹੋਇਆ ਨਿਰਮਲ ਮਹਿਲ ਤੋਂ ਰਹਿਤ ਮੰਤਰ ਜਪਿਆ ਕਰ।
ਰਹਾਓ ਏਕ ਕੀ ਕਰ ਆਸ ਭੀਤਰ।
ਕਹਿੰਦੇ ਇੱਕ ਦੀ ਆਸ ਰੱਖੀ ਅੰਦਰ, ਕਿਸੇ ਹੋਰ ਦੀ ਆਸ ਨਾ ਰੱਖੀ।
ਨਿਰਮਲ ਜਪ ਨਾਮ ਹਰ ਹਰ।
ਕਹਿੰਦੇ ਵਾਹਿਗੁਰੂ ਦਾ ਨਿਰਮਲ ਨਾਮ ਜਪਿਆ ਕਰ, ਉਹ ਮਹਿਲ ਤੋਂ ਰਹਿਤ ਹੈ, ਤੈਨੂੰ ਵੀ ਸੁਖੀ ਕਰੇਗਾ।
ਗੁਰੂ ਕੇ ਚਰਨ ਨਮਸਕਾਰ।
ਗੁਰੂ ਦੇ ਚਰਨ ਭਾਵ ਗੁਰੂ ਦੇ ਸ਼ਬਦ ਨਾਲ ਜੁੜ, ਇਹੀ ਗੁਰੂ ਨੂੰ ਨਮਸਕਾਰ ਹੈ।
ਭਵ ਜਲ ਉਤਰੇ ਪਾਰ।
ਇਹ ਸ਼ਬਦ ਤੈਨੂੰ ਭਵ ਜਲ ਤੋਂ ਪਾਰ ਕਰੇਗਾ।
ਦੇਵਨ ਹਾਰ ਦਾਤਾਰ।
ਇਹ ਯਾਦ ਰੱਖ, ਦੇਣ ਵਾਲਾ ਦਾਤਾ ਕੌਣ ਹੈ? ਇੱਕ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ। ਮੰਗਿਆ ਕਰ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦੇਵਨ ਹਾਰ ਦਾਤਾ ਇੱਕ ਹੈ,
ਅੰਤ ਨਾ ਪਾਰਾ ਵਾਰ।
ਉਹਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ।
ਜਾ ਕੇ ਘਰ ਸਰਬ ਨਿਧਾਨ।
ਕਹਿੰਦੇ ਉਹਦੇ ਘਰ ਵਿੱਚ ਬਹੁਤ ਖਜ਼ਾਨੇ ਨੇ, ਸਭ ਖਜ਼ਾਨੇ ਨੇ। ਦਿੰਦਾ ਦੇ ਲੈਂਦੇ ਥੱਕ ਪਾਏ, ਤੂੰ ਥੱਕ ਜਾਏਗਾ, ਉਹਦੇ ਖਜ਼ਾਨੇ ਨਹੀਂ ਮੁੱਕਣਗੇ।
ਰਾਖਨ ਹਾਰ ਨਿਦਾਨ।
ਅੰਤ ਨੂੰ ਨਿਦਾਨ ਦਾ ਅਰਥ, ਅੰਤ ਨਿਦਾਨ ਦਾ ਅਰਥ ਖਜ਼ਾਨਾ, ਨਿਦਾਨ ਦੱਦੇ ਨਾਲ ਲਿਖਿਆ, ਇਹਦਾ ਅਰਥ ਹੈ ਅੰਤ। ਅੰਤ ਵੇਲੇ ਉਹ ਰੱਖਿਆ ਕਰਨ ਵਾਲਾ ਹੈ।
ਨਾਨਕ ਪਾਇਆ ਇਹੋ ਨਿਧਾਨ।
ਹੁਣ ਨਿਧਾਨ ਆਇਆ, ਇਹਦਾ ਅਰਥ ਖਜ਼ਾਨਾ। ਕਹਿੰਦੇ ਇਹ ਜਿਹੜਾ ਧਨ ਦੌਲਤ ਨਾਮ ਦਾ ਖਜ਼ਾਨਾ, ਇਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ।
ਹਰੇ ਹਰ ਨਿਰਮਲ ਨਾਮ।
ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਨਾਲ
ਜੋ ਜਪੈ ਤਿਸ ਕੀ ਗਤ ਹੋਏ।
ਜਿਹੜਾ ਜਿਹੜਾ ਜਪੇਗਾ ਭਾਈ, ਉਹਦੀ ਗਤ ਹੋਏਗੀ। ਜੋ ਜੋ ਜਪੈ ਤਿਸ ਕੀ ਗਤ ਹੋਏ, ਉਹਦੀ ਜ਼ਰੂਰ ਮੁਕਤੀ ਹੁੰਦੀ ਹੈ।
ਨਾਨਕ ਕਰਮ ਪ੍ਰਾਪਤ ਹੋਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਮ ਕਰਮ ਭਾਵ ਕਿਰਪਾ ਨਾਲ ਪ੍ਰਾਪਤ ਹੁੰਦਾ, ਕੁਝ ਨਹੀਂ ਹੁੰਦਾ, ਅਰਦਾਸ ਕਰਨੀ ਪੈਂਦੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਅਤਿ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਜੋ ਆਪ ਤਰੁੱਟ ਕੇ ਬਖਸ਼ਿਸ਼ਾਂ ਕਰਦੇ ਨੇ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਆਖਰੀ ਪੰਕਤੀ ਦਾ ਪਾਠ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸ ਕੀ ਗਤ ਹੋਏ। ਨਾਨਕ ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।